ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਚਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਤੂੰ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੁਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਬਹੁਤ ਸਾਰੇ ਮਾਈ ਭਾਈ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਲਈ ਗੁਰੂ ਦਰਬਾਰ ਵਿੱਚ ਪਹੁੰਚਦੇ ਨੇ ਔਰ ਗੁਰੂ ਜੀ ਦੇ ਦਰਸ਼ਨ ਕਰਕੇ ਕੀਰਤਨ ਸਰਵਣ ਕਰਕੇ ਲਾਹੇ ਲੈਂਦੇ ਹਨ। ਕੀਰਤਨ ਦੀ ਸੰਪੂਰਨਤਾ ਤੋਂ ਉਪਰੰਤ ਹਰ ਰੋਜ਼ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰਦੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1420 ਨੰਬਰ ਅੰਗ ਉੱਪਰ ਪਹੁੰਚੀ ਹੋਈ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੋ ਇਸ ਪ੍ਰਕਾਰ ਸਲੋਕ ਜੋ ਵਾਰਾਂ ਤੋਂ ਵਧੀਕ ਹਨ ਉਹ ਚੱਲ ਰਹੇ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸਲੋਕਾਂ ਦੇ ਸੰਗ੍ਰਹਿ ਦੇ ਵਿੱਚੋਂ 55 ਸਲੋਕ ਸੰਪੂਰਨ ਹੋ ਚੁੱਕੇ ਨੇ। ਇਸ ਤੋਂ ਅੱਗੇ ਵਿਚਾਰ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ, ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸੱਚੇ ਸਤਿਗੁਰ ਜਾਣਦੇ ਹੋਈਏ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬੀਹਾ ਤੂੰ ਸਹਿਜ ਬੋਲ ਸੱਚੈ ਸ਼ਬਦ ਸੁਭਾਏ। ਤੀਜੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿੱਚ ਬੇਅੰਤ ਗੁਰਸਿੱਖ ਵੱਖ ਵੱਖ ਅਵਸਥਾ ਵਾਲੇ ਆਉਂਦੇ ਰਹੇ ਔਰ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੇ ਦੀਦਾਰ ਕਰਕੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਕੇ ਉੱਤਮ ਜੀਵਨ ਨੂੰ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰਦੇ ਰਹੇ। ਜਿਨ੍ਹਾਂ ਦੀ ਅਵਸਥਾ ਇੱਕ ਬਬੀਹੇ ਵਰਗੀ ਬਣੀ ਹੋਇਆ ਕਰਦੀ ਸੀ, ਜਿਨ੍ਹਾਂ ਨੂੰ ਹੁਣ ਨਾਮ ਜਲ ਦੀ ਬੂੰਦ ਦੀ ਪਿਆਸ ਲੱਗ ਚੁੱਕੀ ਹੈ, ਐਸੇ ਗੁਰਸਿੱਖ ਜਦ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਦੇ ਨੇ, ਮਹਾਰਾਜ ਉਹਨਾਂ ਦੇ ਹਿਰਦੇ ਦਾ ਨਕਸ਼ਾ ਖਿੱਚ ਕੇ ਉਹਨਾਂ ਦੀ ਸੁਰਤੀ ਨੂੰ ਮਹਾਰਾਜ ਜੀ ਅਨੁਭਵ ਕਰਕੇ ਫਿਰ ਬਬੀਹਾ ਸ਼ਬਦ ਵਰਤ ਕੇ ਬਬੀਹੇ ਦਾ ਪ੍ਰਮਾਣ ਬਣਾ ਕੇ ਉਹਨਾਂ ਨੂੰ ਉਪਦੇਸ਼ ਬਖਸ਼ਿਆ। ਮਹਾਰਾਜ ਕਹਿੰਦੇ, ਬਾਬੀਹਾ ਤੂੰ ਸਹਿਜ ਬੋਲ, ਹੇ ਜਗਿਆਸੂ ਸੇਵਕ, ਗਿਆਨ ਦੇ ਸਹਿਤ ਹੀ ਬੋਲਿਆ ਕਰ। ਸਹਿਜ ਦਾ ਅਰਥ ਹੈ ਗਿਆਨ, ਸਹਿਜ ਦਾ ਦੂਸਰਾ ਅਰਥ ਸਹਿਜ ਅਵਸਥਾ ਵੀ ਹੈ, ਸ਼ਾਂਤੀ ਅਵਸਥਾ ਵੀ ਹੈ। ਸਹਿਜ ਉਹਦੇ ਅੰਦਰ ਹੀ ਆਇਆ ਹੋਇਆ ਮੰਨਾਂਗੇ ਜਿਸ ਦੇ ਅੰਦਰ ਸ਼ਾਂਤੀ ਆਈ ਹੋਵੇਗੀ, ਜਿਸਦਾ ਮਨ ਅਸ਼ਾਂਤ ਰਹਿੰਦਾ ਹੈ ਹਮੇਸ਼ਾ ਸਹਿਜ ਅਵਸਥਾ ਵਿੱਚ ਨਹੀਂ ਉਹ ਮੰਨਿਆ ਜਾਏਗਾ। ਇਸ ਲਈ ਸਹਿਜ ਦਾ ਅਰਥ ਹੈ ਸ਼ਾਂਤ ਅਵਸਥਾ, ਦੂਜਾ ਅਰਥ ਹੈ ਗਿਆਨ ਅਵਸਥਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਜਲ ਦੀ ਬੂੰਦ ਦੇ ਪਿਆਸੇ ਇਹ ਗੁਰਸਿੱਖ ਸਹਿਜ ਬੋਲ, ਤੂੰ ਗਿਆਨ ਦੇ ਸਹਿਤ ਹੀ ਬੋਲਿਆ ਕਰ। ਪਹਿਲੀ ਜ਼ਿੰਦਗੀ ਵਿੱਚ ਜੋ ਫਜ਼ੂਲ ਬੋਲਣ ਦਾ ਸੁਭਾਅ ਸੀ ਉਸਨੂੰ ਤੂੰ ਛੱਡ ਦੇ। ਪਹਿਲਾਂ ਜੋ ਬਿਨਾਂ ਵਜ੍ਹਾ ਤੋਂ ਬਿਨਾਂ ਲੋੜ ਤੋਂ ਤੂੰ ਬੋਲਦਾ ਸੀ ਉਹ ਹੁਣ ਤਿਆਗ ਦੇ, ਕਿਉਂਕਿ ਜਦ ਤੂੰ ਨਾਮ ਜਲ ਦੀ ਬੂੰਦ ਦਾ ਪਿਆਸਾ ਹੋ ਗਿਆ ਤੇਰੇ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਏਗੀ, ਤੂੰ ਜੋ ਮੁੱਖ ਤੋਂ ਬੋਲੇਗਾ ਉਹ ਸੱਚ ਹੋਈ ਜਾਏਗਾ। ਇਸ ਲਈ ਤੂੰ ਜੋ ਵੀ ਬੋਲਣਾ ਹੈ ਗਿਆਨ ਦੇ ਸਹਿਤ ਸੋਚ ਕੇ ਅਤੇ ਸਮਝ ਕੇ ਬੋਲਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਸੱਚਾ ਸ਼ਬਦ ਸੋ ਭਾਏ, ਸੱਚੇ ਸ਼ਬਦ ਦੇ ਨਾਲ ਸੋ ਭਾਏ, ਭਾਏ ਦਾ ਅਰਥ ਹੈ ਭਾਵਨਾ ਲਾ ਕੇ, ਸੋ ਲਾ ਲਿਆ ਨਾਲ ਤਾਂ ਹੋ ਗਿਆ ਸੋਹਣੀ ਸੁੰਦਰ ਭਾਵਨਾ ਲਾ ਕੇ ਸੱਚੇ ਸ਼ਬਦ ਦੇ ਨਾਲ, ਅਤੇ ਫਿਰ ਤੂੰ ਸਹਿਜ ਅਵਸਥਾ ਦੇ ਵਿੱਚ ਸ਼ਾਂਤ ਅਵਸਥਾ ਦੇ ਵਿੱਚ ਬੋਲਿਆ ਕਰ। ਅੱਗੇ ਬਚਨ ਫਰਮਾਉਂਦੇ ਨੇ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ। ਸੱਚੇ ਸਤਿਗੁਰੂ ਪਾਤਸ਼ਾਹ ਨੇ ਤੈਨੂੰ ਗਿਆਨ ਬਖਸ਼ ਕੇ ਤੈਨੂੰ ਇਹ ਦਿਖਾਲ ਦਿੱਤਾ ਹੈ ਕਿ ਸਭ ਕਿਛ ਤੇਰੇ ਨਾਲ ਹੈ। ਸਭ ਕਿਛ ਤੋਂ ਭਾਵ ਹੈ ਮਨੁੱਖ ਦੀ ਅਕਸਰ ਪਦਾਰਥਾਂ ਔਰ ਦੌਲਤ ਔਰ ਵਡਿਆਈ ਦੇ ਵਾਸਤੇ ਜ਼ਿਆਦਾਤਰ ਬਹੁਤ ਆਤ ਵਿੱਚ ਬਹੁਤੀ ਇਹੀ ਇੱਛਾ ਹੁੰਦੀ ਹੈ। ਤੋ ਪਰਮਾਤਮਾ ਨੂੰ ਜਿਸਨੇ ਅਨੁਭਵ ਕਰ ਲਿਆ ਹੈ, ਜਿਸਨੇ ਪਰਮਾਤਮਾ ਦੀਆਂ ਖੁਸ਼ੀਆਂ ਲੈ ਲਈਆਂ ਨੇ, ਉਹਦੇ ਲਈ ਇਹ ਮਾਮੂਲੀ ਚੀਜ਼ਾਂ ਹਨ। ਖਜ਼ਾਨਚੀ ਭੰਡਾਰੀ ਜੋ ਹੈ ਇਹਨਾਂ ਪਦਾਰਥਾਂ ਦਾ ਵੰਡਣ ਵਾਲਾ ਹੈ, ਦੇਵਣਹਾਰ ਦਾਤਾਰ ਹੈ, ਜਿਸਦਾ ਉਸਦੇ ਨਾਲ ਪ੍ਰੇਮ ਬਣ ਗਿਆ ਹੈ, ਉਹਦੇ ਲਈ ਇਹ ਜੋ ਵਸਤੂਆਂ ਹਨ ਇਹ ਇੱਕ ਮਾਮੂਲੀ ਚੀਜ਼ਾਂ ਨੇ। ਇਸ ਲਈ ਮਹਾਰਾਜ ਫਰਮਾਉਂਦੇ ਨੇ ਕਿ ਤੈਨੂੰ ਸੱਚੇ ਸਤਿਗੁਰਾਂ ਨੇ ਇਹ ਦਿਖਾਲ ਦਿੱਤਾ ਹੈ ਕਿ ਪਰਮਾਤਮਾ ਤੇਰੇ ਨਾਲ ਹੈ, ਪਰਮੇਸ਼ਰ ਤੇਰੇ ਅੰਗ ਸੰਗ ਨਾਲ ਹੈ। ਜਦ ਤੇਰਾ ਪਰਮੇਸ਼ਰ ਨਾਲ ਪਿਆਰ ਬਣ ਗਿਆ ਤਾਂ ਪਰਮੇਸ਼ਰ ਬਹੁਤ ਵੱਡਾ ਦਾਤਾਰ ਹੈ, ਬਾਕੀ ਸਭ ਕੁਛ ਵੀ ਤੇਰੇ ਫਿਰ ਨਾਲ ਹੀ ਹੈ, ਕੋਈ ਤੇਰੇ ਤੋਂ ਕੋਈ ਦੂਰ ਨਹੀਂ ਉਹ ਗਿਆ ਹੋਇਆ। ਇਸ ਲਈ ਸਤਿਗੁਰ ਦੀਆ ਦਿਖਾਏ, ਸੱਚੇ ਸਤਿਗੁਰਾਂ ਨੇ ਇਹ ਸਭ ਕੁਝ ਸਿੱਖ ਸੇਵਕ ਨੂੰ ਦਿਖਾਲ ਦਿੱਤਾ ਹੁੰਦਾ ਹੈ। ਆਪ ਪਛਾਣੇ ਪ੍ਰੀਤਮ ਮਿਲੈ ਬੁੱਠਾ ਸ਼ਹਿਬਰ ਲਾਏ। ਪਾਤਸ਼ਾਹ ਫਰਮਾਉਂਦੇ ਨੇ ਆਪ ਪਛਾਣੇ, ਪਹਿਲਾਂ ਆਪਣੇ ਆਪ ਨੂੰ ਪਛਾਣਿਆ ਜਾਏ ਕਿ ਮੈਂ ਕੌਣ ਹਾਂ। ਪਾਤਸ਼ਾਹ ਜੀ ਕਹਿੰਦੇ ਪ੍ਰੀਤਮ ਮਿਲੈ, ਫਿਰ ਅਕਾਲ ਪੁਰਖ ਪਰਮੇਸ਼ਰ ਜੀ ਮਿਲ ਪੈਂਦੇ ਨੇ। ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣ ਕੇ ਸਮਝ ਕੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਆਪ ਪਛਾਣ ਹੈ, ਕੀ ਪਛਾਨਣਾ ਹੁੰਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਰਾਜਾ ਪਿਹਾਰੀ ਬਣਿਆ ਹੁੰਦਾ ਹੈ, ਅਤੇ ਰਾਜੇ ਨੇ ਇਹ ਪਹਿਚਾਨਣਾ ਹੁੰਦਾ ਵੀ ਮੈਂ ਅਸਲ ਵਿੱਚ ਪਿਹਾਰੀ ਨਹੀਂ ਹਾਂ, ਮੈਂ ਤਾਂ ਰਾਜਾ ਹਾਂ। ਇਸ ਵਾਸਤੇ ਇਹ ਪਹਿਚਾਣ ਕਰਨੀ ਹੁੰਦੀ ਹੈ, ਇਹ ਪਹਿਚਾਣ। ਹੁਣ ਪਾਤਸ਼ਾਹ ਫਰਮਾਉਂਦੇ ਨੇ ਸੁਪਨੇ ਦੇ ਅੰਦਰ ਰਾਜਾ ਜੋ ਹੈ ਉਹ ਭਿਖਾਰੀ ਬਣ ਜਾਂਦਾ ਹੈ। ਬਾਣੀ ਦੇ ਵਿੱਚ ਇੱਕ ਫਰਮਾਨ ਆਉਂਦਾ ਹੈ, ਨਰਪਤ ਏਕ ਸਿੰਘਾਸਣ ਸੋਇਆ। ਨਰਪਤ ਰਾਜੇ ਦਾ ਨਾਮ ਹੈ, ਸਿੰਘਾਸਣ ਬੈਠਾ ਹੋਇਆ, ਆਸ ਪਾਸ ਉਹਦੇ ਸੈਨਿਕ ਸਿਪਾਹੀ ਵੀ ਨੇ, ਅਹਿਲਕਾਰ ਵੀ ਬੈਠੇ ਨੇ, ਪ੍ਰਜਾ ਦੇ ਲੋਕ ਵੀ ਬੈਠੇ ਨੇ। ਦਿਨੇ ਨੀਂਦ ਆ ਗਈ ਸਿੰਘਾਸਣ 'ਤੇ, ਨੀਂਦ ਆਈ ਤੋਂ ਸੁਪਨਾ ਸ਼ੁਰੂ ਹੋ ਗਿਆ। ਉਹਦੇ ਵਿੱਚ ਗਰੀਬ ਘਰ ਵਿੱਚ ਪੈਦਾ ਹੋ ਕੇ ਅਤੇ ਭਿੱਖਿਆ ਮੰਗਦਾ ਫਿਰਦਾ ਹੈ, ਭਿਖਾਰੀ ਬਣ ਗਿਆ ਹੈ। ਕਾਫੀ ਲੰਬਾ ਸੁਪਨਾ ਆਇਆ, ਜਾਗ ਖੁੱਲ੍ਹ ਗਈ। ਖੁੱਲ੍ਹਣ ਤੋਂ ਬਾਅਦ ਸੋਚਦਾ ਵੀ ਆਹ ਸੁਪਨਾ ਤਾਂ ਨਹੀਂ ਕਿਤੇ ਆ ਰਿਹਾ, ਕਿ ਜਾਂ ਉਹ ਸੁਪਨਾ ਸੀਗਾ, ਕਿ ਜਾਂ ਮੈਂ ਭਿਖਾਰੀ ਹਾਂ ਅਸਲ ਵਿੱਚ ਅਤੇ ਮੈਨੂੰ ਆਹ ਰਾਜਾ ਬਣੇ ਹੋਏ ਦਾ ਸੁਪਨਾ ਆਇਆ ਹੈ, ਅਤੇ ਜਾਂ ਮੈਂ ਰਾਜਾ ਹਾਂ ਅਸਲ ਵਿੱਚ ਅਤੇ ਭਿਖਾਰੀ ਬਣਨ ਦਾ ਸੁਪਨਾ ਆਇਆ, ਇਹ ਕੀ ਸੱਚ ਹੈ। ਬਾਣੀ ਵਿੱਚ ਬਚਨ ਆਉਂਦਾ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਿਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਸੁਪਨੇ ਦੇ ਵਿੱਚ ਉਹ ਰਾਜ ਭਾਗ ਸਾਰਾ ਜਿਹੜਾ ਉਹ ਵਿਛੜ ਗਿਆ ਸੀ, ਅਤੇ ਫਿਰ ਜਦੋਂ ਦੁਖੀ ਹੋਇਆ ਰੱਬ ਦੇ ਭਗਤ ਇਹ ਸ਼ਬਦ ਨੂੰ ਉਚਾਰਦੇ ਕਹਿੰਦੇ ਨੇ, ਸੋ ਗਤ ਭਈ ਹਮਾਰੀ, ਅਸਾਡੀ ਜੀਵਾਂ ਦੀ ਉਹ ਗਤੀ ਹੋਈ ਪਈ ਹੈ, ਉਹ ਹਾਲਤ ਹੋਈ ਪਈ ਹੈ, ਜੀਵ ਧਰਤੀ 'ਤੇ ਆ ਕੇ ਭਿਖਾਰੀ ਬਣ ਜਾਂਦਾ ਹੈ। ਅਸਲ ਵਿੱਚ ਗੁਰੂ ਸਾਹਿਬ ਜੀ ਜਦੋਂ ਜਾਣਕਾਰੀ ਦੇਣ, ਗੁਰੂ ਸਾਹਿਬ ਜੀ ਗਿਆਨ ਬਖਸ਼ਿਸ਼ ਕਰਨ, ਗੁਰੂ ਸਾਹਿਬ ਦੇ ਦਿੱਤੇ ਹੋਏ ਸ਼ੁਭ ਉਪਦੇਸ਼ ਦੇ ਨਾਲ ਇਨਸਾਨ ਫਿਰ ਆਪਣੇ ਆਪ ਨੂੰ ਪਹਿਚਾਣਦਾ ਹੈ ਕਿ ਮੈਂ ਅਸਲ ਵਿੱਚ ਕੀ ਚੀਜ਼ ਹਾਂ। ਜੇ ਜ਼ਿਆਦਾ ਨਹੀਂ ਤਾਂ 84 ਲੱਖ ਜੂਨ ਦੇ ਵਿੱਚੋਂ ਇਹ ਮਨੁੱਖਾ ਇਨਸਾਨ ਦੀ ਜੂਨ ਹੈ, ਇਹ ਸਰਦਾਰੀ ਜੂਨ ਹੈ। ਇੱਕ ਤਾਂ ਇਹ ਸਰਦਾਰੀ ਜੋ ਹੈ, ਇਹ ਅਕਾਲ ਪੁਰਖ ਪਰਮੇਸ਼ਰ ਨੇ ਇਨਸਾਨ ਜੂਨ ਦੇ ਅੰਦਰ ਬਖਸ਼ਿਸ਼ ਕੀਤੀ ਹੈ। 84 ਹੀ ਲੱਖ ਜੂਨ ਉਪਾਈ ਮਾਨਸ ਕਉ ਪ੍ਰਭ ਦੀ ਵਡਿਆਈ, ਮਨੁੱਖ ਨੂੰ ਵਡਿਆਈ ਬਖਸ਼ੀ ਹੈ। ਇੱਕ ਤਾਂ ਇਹ ਸਰਦਾਰੀ ਹੈ। ਇੱਕ ਜਿਹਦਾ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੋ ਜਾਏ, ਉਹ ਸਰਦਾਰੀ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਬਾਣੀ ਦੇ ਅੰਦਰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੇ ਮਨਾ ਤੂੰ ਜੋ ਨਿਰੰਕਾਰੀ ਪਰਮੇਸ਼ਰ ਦੀ ਜੋਤ ਹੈ ਉਹਦੀ ਹੀ ਅੰਸ਼ ਹੈ, ਉਹਦਾ ਹੀ ਇੱਕ ਨਿੱਕਾ ਜਿਹਾ ਰੇਤ ਦੀ ਕਣੀ ਜਿੰਨਾ ਹਿੱਸਾ ਹੈ, ਉਹ ਬਹੁਤ ਵੱਡੀ ਜੋਤ ਹੈ, ਤੂੰ ਇੱਕ ਛੋਟੀ ਜਿਹੀ ਜੋਤ ਹੈ। ਇਸ ਲਈ ਆਪਣਾ ਮੂਲ ਪਛਾਣ, ਮੂਲ ਨਾਮ ਹੁੰਦਾ ਹੈ ਮੁੱਢ ਦਾ, ਸ਼ੁਰੂਆਤ ਦਾ, ਅਕਸਰ ਤੂੰ ਕਿੱਥੋਂ ਆਇਆ ਹੈ, ਉਸੇ ਹੀ ਜੋਤ ਦਾ ਇੱਕ ਛੋਟਾ ਜਿਹਾ ਤੂੰ ਹਿੱਸਾ ਹੈ, ਲੇਕਿਨ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ ਕੇ ਮੈਂ ਕਿੱਥੋਂ ਕਿਸੇ ਸਮੇਂ ਅਲੱਗ ਹੋਇਆ ਸੀ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਇਹ ਪਹਿਚਾਣ ਗੁਰੂ ਸਾਹਿਬ ਦੀ ਸਹਾਇਤਾ ਦੇ ਨਾਲ, ਗੁਰੂ ਸਾਹਿਬ ਦੀ ਸਿੱਖਿਆ ਨੂੰ ਮੰਨ ਕੇ ਭੈ ਅਦਬ ਮਨ ਵਿੱਚ ਡਰ ਰੱਖ ਕੇ ਇਹ ਪਛਾਣਿਆ ਜਾਂਦਾ। ਜਦੋਂ ਪਹਿਚਾਣ ਲਈਦਾ, ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰ ਰਹੇ ਨੇ, ਆਪ ਪਛਾਣ ਹੇ ਪ੍ਰੀਤਮ ਮਿਲੈ, ਆਪਣੇ ਆਪ ਨੂੰ ਜਦੋਂ ਪਹਿਚਾਣ ਲੈਂਦਾ ਹੈ, ਪ੍ਰੀਤਮ ਮਿਲੈ, ਫਿਰ ਪ੍ਰੀਤਮ ਪਰਮਾਤਮਾ ਦਾ ਨਾਮ ਹੈ, ਫਿਰ ਪਰਮਾਤਮਾ ਸੰਪੂਰਨ ਰੂਪ ਵਿੱਚ ਮਿਲ ਜਾਂਦਾ ਹੈ। ਬੁੱਠਾ ਸ਼ਹਿਬਰ ਲਾਏ, ਬੁੱਠਾ ਦਾ ਅਰਥ ਹੁੰਦਾ ਹੈ ਜਿਵੇਂ ਬੱਦਲ ਨੂੰ ਆਪਾਂ ਕਹਿੰਦੇ ਕਿ ਬੱਦਲ ਵਰਿਆ ਹੈ, ਬੁੱਠਾ ਦਾ ਅਰਥ ਹੁੰਦਾ ਹੈ ਵਰਿਆ, ਵਰਖਾ ਕੀਤੀ। ਸ਼ਹਿਬਰ ਲਾਏ ਹੁੰਦਾ ਹੈ ਜਿਹਨੂੰ ਮੋਹਲੇ ਧਾਰ ਮੀਂਹ ਆਖਦੇ ਹਾਂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਆਪਣੇ ਆਪ ਨੂੰ ਇਹ ਪਹਿਚਾਣ ਲਏ, ਪਹਿਚਾਨਣ ਦੇ ਵਿੱਚ ਅਤੇ ਨਾ ਪਹਿਚਾਨਣ ਵਿੱਚ ਫਰਕ ਕੀ ਹੁੰਦਾ ਹੈ, ਕਿਉਂ ਫਿਰ ਉਤਨੀ ਦੇਰ ਪਰਮਾਤਮਾ ਜੀ ਨਿਰਾਸ਼ ਰਹਿੰਦੇ ਨੇ ਅਤੇ ਮਿਲਦੇ ਨਹੀਂ? ਕਾਰਨ ਇਹ ਹੈ ਕਿ ਜਦ ਤੱਕ ਮਨੁੱਖ ਆਪਣੇ ਆਪ ਨੂੰ ਇਹ ਨਹੀਂ ਸਮਝਦਾ ਕਿ ਮੈਂ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਅੰਸ਼ ਹਾਂ, ਤਦ ਤੱਕ ਇਨਸਾਨ ਭੁਲੇਖੇ ਵਿੱਚ ਪਿਆ ਹੋਇਆ ਧਰਤੀ ਦੇ ਉੱਤੇ ਮੰਗਤਿਆਂ ਦਾ ਮੰਗਤਾ ਬਣ ਜਾਂਦਾ ਹੈ। ਜਿਹੜੇ ਖੁਦ ਮੰਗਤੇ ਹਨ ਉਹਨਾਂ ਦੇ ਕੋਲੋਂ ਮਨੁੱਖ ਜੋ ਹੈ ਉਹ ਮੰਗਦਾ ਰਹਿੰਦਾ ਹੈ, ਉਹਨਾਂ ਤੋਂ ਆਸ ਰੱਖਦਾ ਹੈ, ਫਿਰ ਪ੍ਰਭੂ ਨਾਰਾਜ਼ ਹੁੰਦਾ ਹੈ, ਪਰਮੇਸ਼ਰ ਜੀ ਨਾਰਾਜ਼ ਹੁੰਦੇ ਨੇ। ਜਿਹੜੇ ਇਨਸਾਨ ਧਰਤੀ 'ਤੇ ਆ ਕੇ ਪਰਮਾਤਮਾ ਦੀ ਹੋਂਦ ਨੂੰ ਵੀ ਨਹੀਂ ਮੰਨਦੇ, ਜਦੋਂ ਇਨਸਾਨ ਕਈ ਵਾਰੀ ਉਹਨਾਂ ਨੂੰ ਸਲਾਮ ਕਰਦਾ ਹੈ, ਜਦੋਂ ਇਨਸਾਨ ਉਹਨਾਂ ਦੇ ਅੱਗੇ ਝੁਕਦਾ, ਉਦੋਂ ਵੀ ਪਰਮਾਤਮਾ ਨਾਰਾਜ਼ ਹੁੰਦਾ ਹੈ। ਹਾਂ, ਪਰਮਾਤਮਾ ਨੇ ਝੁਕਣ ਵਾਸਤੇ ਵੀ ਕੁਝ ਸ਼ਖਸੀਅਤਾਂ ਦੱਸੀਆਂ ਨੇ। ਮਹਾਰਾਜ ਕਹਿੰਦੇ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗਾਂ ਉਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਪਰ ਪਾਤਸ਼ਾਹ ਕਹਿੰਦੇ ਆ ਇਹ ਇਨਸਾਨ ਜਦ ਤੱਕ ਆਪਣੇ ਆਪ ਨੂੰ ਪਹਿਚਾਣਦਾ ਨਹੀਂ, ਤਦ ਤੱਕ ਇਹ ਆਪਣੇ ਆਪ ਨੂੰ ਭਿਖਾਰੀ ਬਣਾਈ ਫਿਰਦਾ ਹੈ, ਭਿਖਾਰੀਆਂ ਤੋਂ ਹੀ ਇਹ ਭਿਖਿਆ ਮੰਗਦਾ ਫਿਰਦਾ, ਫਿਰ ਪਰਮਾਤਮਾ ਨਾਰਾਜ਼ ਰਹਿੰਦਾ ਹੈ। ਜਦੋਂ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਇਹ ਇਨਸਾਨ ਆਪਣੇ ਆਪ ਨੂੰ ਸਮਝ ਲੈਂਦਾ ਤਾਂ ਫਿਰ ਤਬਦੀਲੀ ਕੀ ਆਈ ਹੁੰਦੀ ਹੈ, ਜਦੋਂ ਪਰਮੇਸ਼ਰ ਜੀ ਫਿਰ ਖੁਸ਼ ਹੁੰਦੇ ਹੈ। ਜਦੋਂ ਇਹ ਸੇਵਕ ਇਹ ਕਹਿੰਦਾ ਕਿ ਹੇ ਮਹਾਰਾਜ, ਤੈਨੂੰ ਛੱਡ ਕੇ ਜੇ ਮੈਂ ਹੋਰ ਕਿਸੇ ਦੇ ਕੋਲੋਂ ਮੰਗਾਂਗਾ ਤਾਂ ਦੁੱਖ ਹੀ ਸਹੇੜਨ ਵਾਲੀ ਗੱਲ ਹੈ, ਇਸ ਲਈ ਮਹਾਰਾਜ ਤੇਰੇ ਹੀ ਕੋਲੋਂ ਮੰਗਣਾ ਹੈ, ਅਤੇ ਤੁਸੀਂ ਮਹਾਰਾਜ ਜੀ ਨਾਮ ਦੀ ਹੀ ਦਾਤ ਬਖਸ਼ ਦਿਓ। ਬਾਣੀ ਵਿੱਚ ਫਿਰ ਬਚਨ ਆਉਂਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਤੇਰੇ ਤੋਂ ਬਿਨਾਂ ਜੇ ਹੋਰਨਾਂ ਦੇ ਕੋਲੋਂ ਜਾ ਕੇ ਜੋ ਮੰਗਣਾ ਹੈ, ਸਿਰ ਦੁੱਖਾਂ ਕੇ ਦੁੱਖ, ਉਹ ਦੁੱਖਾਂ ਦੇ ਵਿੱਚੋਂ ਵੱਡਾ ਦੁੱਖ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੇ ਪਰਮੇਸ਼ਰ ਜੀ, ਨਾਮ ਆਪਣਾ ਬਖਸ਼ਿਸ਼ ਕਰੋ ਜੋ ਸੰਤੋਖ ਵਾਲਾ ਹੈ। ਜਦੋਂ ਉਹ ਮਿਲ ਜਾਏਗਾ, ਮਨ ਦੀ ਭੁੱਖ ਜੋ ਹੈ ਉਹ ਉਤਰ ਜਾਏਗੀ। ਇਸ ਪ੍ਰਕਾਰ ਫਿਰ ਆਪ ਪਛਾਣੇ ਪ੍ਰੀਤਮ ਮਿਲੈ ਮੁੱਠਾ ਸ਼ਹਿਬਰ ਲਾਏ। ਫਿਰ ਪਰਮੇਸ਼ਰ ਬੇਅੰਤ ਬਖਸ਼ਿਸ਼ਾਂ ਦਾ ਮੀਂਹ ਵਰਾ ਦਿੰਦਾ ਹੈ। ਮੋਲੇ ਧਾਰ ਮੀਂਹ ਜੋ ਹੈ ਜਿਸ ਤਰ੍ਹਾਂ ਸਭ ਸਫਾਈਆਂ ਕਰ ਦਿੰਦਾ ਹੈ, ਇਵੇਂ ਪਰਮਾਤਮਾ ਜੀ ਐਸੀ ਮਿਹਰ ਦੀ ਨਜ਼ਰ ਕਰਦੇ ਨੇ। ਹਿਰਦੇ ਵਿੱਚ ਜਿਹੜੀ ਥੋੜ੍ਹੀ ਬਹੁਤੀ ਕੋਈ ਮੈਲ ਹੁੰਦੀ ਹੈ ਉਹ ਵੀ ਮਹਾਰਾਜ ਜੀ ਸਫਾਈਆਂ ਕਰ ਦਿੰਦੇ ਹੈ, ਸ਼ੁੱਧ ਬਣਾ ਦਿੰਦੇ ਹਨ। ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ। ਫਿਰ ਸ਼ਹਿਬਰ ਲਾ ਕੇ ਵੀ ਮੀਂਹ ਵਰਸਦਾ ਅਤੇ ਫਿਰ ਝਿਮ ਝਿਮ ਅੰਮ੍ਰਿਤ ਵਰਸਦਾ। ਫਿਰ ਜਿਵੇਂ ਝੜੀ ਲੱਗੀ ਹੋਈ ਤੋਂ ਨਿੱਕੀ ਨਿੱਕੀ ਬੂੰਦਾਬਾਂਦੀ ਹੁੰਦੀ ਰਹਿੰਦੀ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਇਵੇਂ ਫਿਰ ਮਨੁੱਖ ਦੇ ਆਤਮਕ ਮਾਨਸਿਕ ਆਕਾਸ਼ ਦੇ ਵਿੱਚੋਂ ਫਿਰ ਕੀ ਹੈ, ਇੱਕ ਐਸਾ ਅੰਮ੍ਰਿਤ ਨਿੱਕੀ ਨਿੱਕੀ ਕਣੀ ਦੇ ਮੀਂਹ ਦੀ ਤਰ੍ਹਾਂ ਲਗਾਤਾਰ ਫਿਰ ਆਨੰਦ ਜੋ ਹੈ ਉਹ ਵਰਸਦਾ ਰਹਿੰਦਾ ਹੈ। ਝਿਮ 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 ਹੁੰਦਾ ਲਗਾਤਾਰ ਨਿੱਕਾ ਨਿੱਕਾ ਮੀਂਹ ਪਈ ਜਾਣਾ। ਤੋ ਨਿੱਕਾ ਨਿੱਕਾ ਮੀਂਹ ਪੈਣ ਦੀ ਤਰ੍ਹਾਂ ਫਿਰ ਉਸ ਸੇਵਕ ਦੀ ਮਾਨਸਿਕਤਾ ਦੇ ਅੰਦਰ, ਦਿਮਾਗ ਦੇ ਅੰਦਰ ਇੱਕ ਅੰਮ੍ਰਿਤ ਰਸ ਦਾ ਮੀਂਹ ਵਰਦਾ ਰਹਿੰਦਾ ਹੈ। ਤਿਸਨਾ ਭੁੱਖ ਸਭ ਜਾਏ। ਮਨ ਦੇ ਅੰਦਰ ਫਿਰ ਲੱਗੀਆਂ ਹੋਈਆਂ ਤ੍ਰਿਸ਼ਨਾਵਾਂ ਦੀ ਭੁੱਖ ਸਭ ਜਾਏ, ਉਹ ਸਭ ਖਤਮ ਹੋ ਜਾਂਦੀ ਹੈ। ਫਿਰ ਉਸ ਅੰਮ੍ਰਿਤ ਦੀ ਝੜੀ ਲੱਗਣ ਦਾ ਸਦਕਾ ਕੂਕ ਪੁਕਾਰ ਨਾ ਹੋਵਈ। ਜਿਹੜੀਆਂ ਕੂਕਾਂ ਅਤੇ ਪੁਕਾਰਾਂ ਇਹ ਜੀਵ ਫਿਰ ਸੰਸਾਰ ਦੇ ਵਿੱਚ ਅੱਗੇ ਕਰਦਾ ਸੀ, ਜੋ ਹੈ ਮੁੱਖ ਦੇ ਵਿੱਚ ਇਹੀ ਰਹਿੰਦਾ ਸੀ, ਕੁਛ ਨਹੀਂ ਬਣਿਆ, ਕੁਝ ਨਹੀਂ ਹੈ ਕੋਲ, ਕੋਈ ਮੇਰੇ ਕੋਲ ਹੈ ਨਹੀਂ, ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਕੂਕਦਾ ਪੁਕਾਰਦਾ ਰਹਿੰਦਾ ਸੀ। ਫਿਰ ਇਸ ਤਰ੍ਹਾਂ ਨਹੀਂ ਕਹਿੰਦਾ, ਫਿਰ ਕਹਿੰਦਾ ਰੱਬ ਨੇ ਬਹੁਤ ਦਿੱਤਾ ਹੈ, ਰੱਬ ਨੇ ਬੜੀਆਂ ਮਿਹਰਾਂ ਕੀਤੀਆਂ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦੀਆਂ ਜੋ ਇਸ ਦੀਆਂ ਪਹਿਲਾਂ ਕੂਕਾਂ ਅਤੇ ਪੁਕਾਰਾਂ ਸਨ, ਜਿਸ ਵਿੱਚ ਪਰਮਾਤਮਾ ਨੂੰ ਵੀ ਉਲਾਮੇ ਸੀਗੇ ਅਤੇ ਜਿਸ ਦੇ ਵਿੱਚ ਇਸ ਦੀ ਸੋ ਇਸ ਪ੍ਰਕਾਰ ਭਿੱਖਿਆ ਮੰਗਣ ਵਾਲੀ ਬਿਰਤੀ ਬਣੀ ਹੋਈ ਸੀ, ਮਹਾਰਾਜ ਜੀ ਕਹਿੰਦੇ ਉਹ ਖਤਮ ਹੋ ਜਾਂਦੀ ਹੈ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ। ਕਿਉਂਕਿ ਇਸਨੇ ਜਦੋਂ ਇਹ ਬੁੱਝ ਲਿਆ ਹੁੰਦਾ ਹੈ ਕਿ ਜੋਤੀ ਜੋਤ, ਇੱਕ ਜੋਤ ਹੈ ਅੰਦਰ ਮਨੁੱਖ ਦੇ, ਇੱਕ ਜੋਤ ਹੈ ਉਹ ਪਰਮਾਤਮਾ, ਕੁੱਲ ਪਰਮਾਤਮਾ, ਮਹਾਨ ਜੋਤ। ਮਹਾਰਾਜ ਜੀ ਕਹਿੰਦੇ ਇਹ ਜੋਤ, ਮਨੁੱਖ ਦੇ ਅੰਦਰ ਦੀ ਜੋਤ ਪਰਮਾਤਮਾ ਰੂਪ ਜੋਤ ਦੇ ਨਾਲ ਫਿਰ ਮਿਲ ਜਾਂਦੀ ਹੈ। ਜੋਤੀ ਜੋਤ ਮਿਲਾਏ, ਮਿਲਾਪ ਹੋ ਜਾਂਦਾ ਹੈ। ਨਾਨਕ ਸੁਖ ਸਵਨ ਸੁਹਾਗਣੀ। ਮਹਾਰਾਜ ਜੀ ਕਹਿੰਦੇ ਫਿਰ ਜਿਹੜੇ ਰੱਬ ਵਾਲੇ ਨੇ, ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਹੁੰਦਾ, ਉਹਨਾਂ ਨੂੰ ਸੁਹਾਗਣਾ ਭਾਗਣਾ ਵਾਲਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਫਿਰ ਜਦੋਂ ਜਿਹੜੇ ਪਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਸਮਝਦੇ ਹੈ, ਉਹਨਾਂ ਨੂੰ ਹਰ ਤਰ੍ਹਾਂ ਦਾ ਡਰ, ਭੈ, ਦੁੱਖ ਜੋ ਹੈ ਉਹ ਲੱਥ ਜਾਂਦਾ ਹੈ। ਸੁਖ ਸਵਣ ਸੁਹਾਗਣੀ, ਉਹ ਸੁਹਾਗਣੀਆਂ ਵਰਗੇ ਉਹ ਰੱਬ ਦੇ ਭਗਤ, ਉਹ ਸ਼ਾਂਤੀ ਰੂਪੀ ਨੀਂਦ ਦੇ ਵਿੱਚ ਫਿਰ ਸੁਖਾਂ ਦੇ ਨਾਲ ਸੌਂਦੇ ਹਨ। ਸੱਚਾ ਨਾਮ ਸਮਾਏ, ਪਰਮਾਤਮਾ ਜੀ ਦੇ ਸੱਚ ਰੂਪ ਨਾਮ ਦੇ ਨਾਲ ਲੀਨ ਹੋ ਕੇ ਇਤਨੇ ਜ਼ਿਆਦਾ ਪ੍ਰੇਮੀ ਬਣ ਜਾਂਦੇ ਕਿ ਸਮਾਏ, ਨਾਮ ਦੇ ਵਿੱਚ ਸਮਾਈ ਜਾਂਦੇ ਹਨ। ਧੁਰਹੋਂ ਖਸਮ ਭੇਜਿਆ ਸੱਚੈ ਹੁਕਮ ਪਠਾਏ। ਅਗਲੇ ਸਲੋਕ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਸਾਹਿਬ ਜੀ ਨੇ ਆ ਕੇ ਜਗਤ ਦੇ ਵਿੱਚ ਵਿਛੜਿਆ ਹੋਇਆ ਜੀਵਾਂ ਨੂੰ ਪਰਮਾਤਮਾ ਨਾਲ ਮਿਲਿਆ। ਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਬੱਦਲ ਦੀ ਤਰ੍ਹਾਂ ਆਏ ਨੇ। ਬੱਦਲ ਨੇ ਜਿਸ ਤਰ੍ਹਾਂ ਵਰਖਾ ਕਰਦਿਆਂ ਕਿਸੇ ਗਰੀਬ ਅਮੀਰ ਦੇ ਘਰ ਦਾ ਕੋਈ ਵਿਤਕਰਾ ਨਹੀਂ ਕੀਤਾ, ਸਭਨਾਂ ਦੇ ਉੱਪਰ ਸਾਂਝੀ ਵਰਖਾ ਕੀਤੀ ਹੈ, ਇਵੇਂ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉਪਦੇਸ਼ ਦੇਣ ਲੱਗਿਆਂ ਇਹ ਨਹੀਂ ਵਿਚਾਰ ਕੀਤੀ ਕਿ ਅਮੀਰ ਹੈ ਜਾਂ ਗਰੀਬ ਹੈ ਜਾਂ ਇਹ ਕਿਸ ਜਾਤ ਵਾਲਾ ਹੈ, ਸਭਨਾਂ ਨੂੰ ਹੀ ਸਾਂਝਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ। ਔਰ ਸਤਿਗੁਰੂ ਸਾਹਿਬ ਜੀ ਆਏ ਕਿੱਥੋਂ ਨੇ? ਗੁਰੂ ਮਹਾਰਾਜ ਫਰਮਾਉਂਦੇ ਨੇ ਧੁਰਹੋਂ ਖਸਮ ਭੇਜਿਆ ਜੋ ਸਾਰੇ ਜਗਤ ਦਾ ਖਸਮ ਹੈ ਅਕਾਲ ਪੁਰਖ ਮਾਲਕ। ਧੁਰਹੋਂ ਧੁਰ ਕੀ ਹੈ? ਧੁਰ ਹੈ ਸੱਚਖੰਡ, ਸੱਚਖੰਡ ਵਸੈ ਨਿਰੰਕਾਰ। ਉੱਥੋਂ ਧੁਰ ਤੋਂ ਹੀ ਸਾਰੇ ਜਹਾਨ ਦੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਪਰਮਾਤਮਾ ਨੇ ਭੇਜਿਆ। ਉੱਥੋਂ ਕਿਸੇ ਨੂੰ ਭੇਜਿਆ ਹੈ, ਕਿਸ ਨੂੰ ਭੇਜਿਆ ਹੈ? ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਪਠਾਇਆ ਦਾ ਅਰਥ ਵੀ ਭੇਜਿਆ ਹੀ ਹੁੰਦਾ ਹੈ, ਭੇਜਿਆ। ਇੱਥੇ ਬਚਨ ਆ ਰਹੇ ਨੇ ਧੁਰਹੋਂ ਖਸਮ ਭੇਜਿਆ। ਉੱਥੇ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤੇ ਨੇ ਕਿ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਗਤ ਦੇ ਵਿੱਚ ਭੇਜਿਆ ਹੈ। ਉਹਨਾਂ ਨੇ ਕੀ ਕੀਤਾ? ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਧੋ ਕੇ ਅੰਮ੍ਰਿਤ ਬਣ ਜਾਂਦਾ ਹੁੰਦਾ ਸੀ। ਉਹ ਚਰਨਾਂ ਦਾ ਅੰਮ੍ਰਿਤ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਬੇਅੰਤ ਲੋਕਾਈ ਨੂੰ ਛਕਾਇਆ। ਦਸਵੇਂ ਜਾਮੇ ਤੱਕ ਦਸ਼ਮੇਸ਼ ਪਿਤਾ ਜੀ ਦੇ ਸੱਚਖੰਡ ਚਲੇ ਜਾਣ ਤੋਂ ਕੇਵਲ ਅਤੇ ਕੇਵਲ 9 ਸਾਲ ਪਹਿਲਾਂ ਮਰਯਾਦਾ ਨੂੰ ਚੇਂਜ ਕੀਤਾ ਗੁਰੂ ਜੀ ਨੇ, ਕਿਉਂਕਿ ਆਪਣੇ ਪਿੱਛੋਂ ਦਾ ਇੰਤਜ਼ਾਮ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਧੋ ਕੇ ਅੰਮ੍ਰਿਤ ਬਣਾ ਕੇ ਬੇਅੰਤ ਸਿੱਖਾਂ ਨੂੰ ਪਿਲਾਇਆ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਪਿਲਾਉਂਦੇ ਰਹੇ। ਲੇਕਿਨ 9 ਸਾਲ ਪਹਿਲਾਂ 1708 ਈਸਵੀ ਵਿੱਚ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਨੇ, ਅਤੇ 99 ਸਨ, 1699, 9 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਕੇਵਲ ਅਤੇ ਕੇਵਲ 9 ਸਾਲ ਪਹਿਲਾਂ ਮਹਾਰਾਜ ਜੀ ਨੇ ਇਹ ਮਰਯਾਦਾ ਨੂੰ ਚੇਂਜ ਕਰਕੇ ਅਤੇ ਫਿਰ ਇਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਣਾ ਦਿੱਤਾ। ਉਹਦਾ ਹੀ ਦਾਖਲਾ ਸਿੱਖੀ ਦੇ ਵਿੱਚ ਉਦੋਂ ਮੰਨਿਆ ਜਾਂਦਾ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਅੰਮ੍ਰਿਤ ਨੂੰ ਛਕਦਾ ਸੀ ਅਤੇ ਉਹ ਹੀ ਗੁਰਮੰਤਰ ਲੈ ਕੇ ਸਿੱਖੀ ਵਿੱਚ ਐਡਮਿਸ਼ਨ ਲੈਂਦਾ ਸੀ। ਉਸ ਤੋਂ ਪਿੱਛੋਂ ਚੇਂਜ ਕੀਤੇ ਹੋਏ ਰੂਲ ਮੁਤਾਬਕ ਉਹਦਾ ਹੀ ਦਾਖਲਾ ਮੰਨਿਆ ਜਾਂਦਾ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਲੈ ਲੈਂਦਾ ਹੈ। ਹੁਣ ਸਰੋਤਿਆਂ ਦੇ ਮਨ ਵਿੱਚ ਇਹ ਖਿਆਲ ਆ ਸਕਦਾ ਵੀ ਇਹ ਵਿਚਾਰ ਜਿਹੜੀ ਹੈ ਭਲਾ ਕਿਵੇਂ ਹੋ ਸਕਦੀ, ਜਿਹੜੇ ਬਾਕੀ ਨੇ ਭਈ ਉਹਨਾਂ ਨੂੰ ਕੋਈ ਲਾਭ ਨਹੀਂ ਮਿਲੇਗਾ, ਜਿਹੜੇ ਬਾਕੀ ਨੇ ਬਿਨਾਂ ਖੰਡੇ ਦੀ ਪੌਲ ਲੈਣ ਤੋਂ ਜਿਹੜੇ ਨੇ ਉਹ ਕਥਾ ਕੀਰਤਨ ਸੁਣਦੇ, ਗੁਰੂ ਜੀ ਦੇ ਦੀਦਾਰ ਕਰਦੇ, ਉਹਨਾਂ ਨੂੰ ਕੋਈ ਲਾਭ ਨਹੀਂ ਮਿਲੇਗਾ। ਉਹਨਾਂ ਨੂੰ ਲਾਭ ਤਾਂ ਮਿਲੇਗਾ, ਪਰ ਲਾਭ ਇਸ ਤਰ੍ਹਾਂ ਮਿਲਦਾ, ਸਾਧ ਸੰਗਤ ਜੀ, ਇੱਕ ਵਿਦਿਆਰਥੀ ਸਕੂਲ ਵਿੱਚ ਦਾਖਲ ਹੋ ਕੇ ਪੜ੍ਹਾਈ ਕਰਦਾ ਹੈ ਅਤੇ ਉਹਦੇ ਪੜ੍ਹਾਈ ਕਰਨ ਦੇ ਕੁਝ ਵੱਖਰੇ ਫਾਇਦੇ ਨੇ, ਅਤੇ ਇੱਕ ਵਿਦਿਆਰਥੀ ਜਿਹੜਾ ਹੈ ਉਹ ਸਕੂਲ ਵਿੱਚ ਦਾਖਲ ਤਾਂ ਨਹੀਂ ਹੁੰਦਾ ਪਰ ਕਿਤਾਬਾਂ ਨਾਲ ਉਹ ਵੀ ਪਿਆਰ ਕਰਦਾ ਅਤੇ ਉਹ ਵੀ ਪੜ੍ਹਦਾ ਰਹਿੰਦਾ ਹੈ, ਲਿਟਰੇਚਰ ਪੜ੍ਹਦਾ ਰਹਿੰਦਾ ਹੈ, ਉਹਦੇ ਗਿਆਨ ਵਿੱਚ ਵਾਧਾ ਹੋ ਜਾਂਦਾ ਹੈ, ਜਾਣਕਾਰੀ ਉਹਨੂੰ ਹੋ ਸਕਦਾ। ਕਈ ਵਾਰੀ ਭਈ ਜਿਹੜਾ ਸਕੂਲ ਵਿੱਚ ਦਾਖਲ ਹੋਇਆ ਉਹਦੇ ਨਾਲੋਂ ਵੀ ਕੁਝ ਗੱਲਾਂ ਜ਼ਿਆਦੀਆਂ ਦਾ ਉਹਨੂੰ ਪਤਾ ਹੋਵੇ, ਬਹਿਸ ਉਹ ਵੀ ਕਰ ਸਕਦਾ ਹੈ, ਗੱਲਾਂ ਉਹ ਵੀ ਸੁਣਾ ਸਕਦਾ ਹੈ, ਜਾਣਕਾਰੀ ਵੀ ਉਹਨੂੰ ਹੋਵੇਗੀ, ਉਸ ਜਾਣਕਾਰੀ ਦਾ ਉਹਨੂੰ ਕਿਤੇ ਕਿਤੇ ਫਾਇਦਾ ਵੀ ਮਿਲ ਜਾਏਗਾ। ਪਰ ਜੇ ਉਹਨੇ 10ਵੀਂ ਦਾ ਸਰਟੀਫਿਕੇਟ ਲੈਣਾ ਹੈ ਅਤੇ ਫਿਰ ਉਹਨੂੰ ਭਾਵੇਂ ਪ੍ਰਾਈਵੇਟ ਪੇਪਰ ਦੇਵੇ ਅਤੇ ਭਾਵੇਂ ਰੈਗੂਲਰ ਦੇਵੇ, ਉਹਨੂੰ ਦਾਖਲ ਹੋ ਕੇ ਐਡਮਿਸ਼ਨ ਲੈ ਕੇ ਅਤੇ ਫਿਰ ਪੇਪਰ ਦੇਣੇ ਪੈਣਗੇ। ਜਿਹੜੇ ਦਰਸ਼ਨ ਕਰਦੇ ਨੇ ਸਾਧ ਸੰਗਤ ਜੀ, ਪੁਰਾਣਿਆਂ ਸਮਿਆਂ ਵਿੱਚ ਆਪਾਂ ਜਾਣਦੇ ਹਾਂ ਅਧਿਆਪਕਾਂ ਦਾ ਬੜਾ ਸਤਿਕਾਰ ਹੁੰਦਾ ਸੀ, ਅਧਿਆਪਕਾਂ ਨੇ ਸਾਈਕਲ ਤੋਂ ਦੀ ਲੰਘਣਾ ਅਤੇ ਆਸ ਪਾਸ ਦੇ ਰਸਤੇ ਵਿੱਚ ਮਿਲਣ ਵਾਲਿਆਂ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ। ਹੁਣ ਇੱਕ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਕੂਲ ਵਿੱਚ ਜਾ ਕੇ ਨਮਸਕਾਰ ਕਰਦਾ, ਸਤਿ ਸ਼੍ਰੀ ਅਕਾਲ ਬੁਲਾ ਕੇ ਉਹਦੇ ਕੋਲ ਬੈਠ ਕੇ ਪੜ੍ਹਦਾ ਹੈ, ਉਹਨੇ ਅਧਿਆਪਕ ਤੋਂ ਬਹੁਤ ਜ਼ਿਆਦਾ ਫਾਇਦੇ ਲੈ ਜਾਣੇ ਹੈ। ਇੱਕ ਇਸ ਤਰ੍ਹਾਂ ਵੀ ਮਨ ਵਿੱਚ ਨਿਮਰਤਾ ਰੱਖਦਾ ਹੈ ਵੀ ਉਹ ਸਕੂਲੇ 'ਤੇ ਨਹੀਂ ਜਾਂਦਾ ਅਤੇ ਮਾਸਟਰ ਉੱਥੋਂ ਦੀ ਲੰਘਦਾ ਹੈ ਅਤੇ ਉਹਨੂੰ ਕਹਿ ਦਿੰਦਾ ਹੈ ਮਾਸਟਰ ਜੀ ਸਤਿ ਸ਼੍ਰੀ ਅਕਾਲ, ਉਹ ਖੁਸ਼ ਮਾਸਟਰ ਜਿਹੜਾ ਉਹਦੇ 'ਤੇ ਵੀ ਹੋ ਜਾਂਦਾ ਹੈ, ਉਹਦੇ 'ਤੇ ਵੀ ਖੁਸ਼ ਹੁੰਦਾ। ਗੱਲ ਉਦੋਂ ਹੀ ਬਣਨੀ ਹੈ, ਉਹਦੀ ਉਸ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਨਮਸਕਾਰ ਕੀਤੀ ਦਾ ਫਾਇਦਾ ਤਾਂ ਉਹਨੂੰ ਮਿਲੇਗਾ, ਪਰ ਆਖਰ ਮਾਸਟਰ ਵੀ ਜਿਸ ਦਿਨ ਰੁਕ ਕੇ ਅਤੇ ਉਹਦੇ ਨਾਲ ਪ੍ਰੇਮ ਕਰਦਾ ਹੋਇਆ ਉਹਨੂੰ ਕੋਈ ਗਾਈਡ ਕਰੇਗਾ, ਸਿੱਖਿਆ ਦੇਵੇਗਾ, ਅਤੇ ਉਹਨੂੰ ਇਹੀ ਕਹੇਗਾ ਪੁੱਤਰ ਬੇਟਾ ਤੂੰ ਮੈਨੂੰ ਪਿਆਰ ਨਾਲ ਰੋਜ਼ ਬੁਲਾਉਂਦਾ, ਤੂੰ ਦੱਸ ਤੂੰ ਸਕੂਲ ਵਿੱਚ ਪੜ੍ਹਿਆ ਕਿ ਨਹੀਂ। ਉਹ ਕਹੇਗਾ ਭਈ ਮੈਂ ਤਾਂ ਨਹੀਂ ਪੜ੍ਹਿਆ, ਅਤੇ ਫਿਰ ਮਾਸਟਰ ਇਹੀ ਸਿੱਖਿਆ ਦੇਵੇਗਾ ਭਈ ਤੂੰ ਜੇ ਜ਼ਿਆਦਾ ਨਹੀਂ ਤਾਂ ਤੂੰ ਇਉਂ ਕਰਿਆ ਕਰ, ਤੂੰ ਪ੍ਰਾਈਵੇਟ ਫਾਰਮ ਭਰ ਦੇ ਅਤੇ ਕਿਤਾਬਾਂ ਲੈ ਕੇ ਪੜ੍ਹ ਅਤੇ 8ਵੀਂ ਦੇ 10ਵੀਂ ਦੇ ਜਿਹੜੇ ਪੇਪਰ ਨੇ ਉਹ ਦੇ ਦਈਂ, ਤੇਰਾ ਸਰਟੀਫਿਕੇਟ ਬਣ ਜਾਊ ਅਤੇ ਕਿਤੇ ਤੈਨੂੰ ਉਹਦਾ ਲਾਭ ਮਿਲ ਜਾਊ। ਇਵੇਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਦਾ ਲਾਭ ਸਾਰਿਆਂ ਨੂੰ ਮਿਲਦਾ ਹੈ, ਪਰ ਗੱਲ ਸੰਵਿਧਾਨ ਦੇ ਵਿੱਚੋਂ ਦੀ ਲੰਘ ਕੇ ਹੀ ਬਣਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕਣ ਦਾ ਲਾਭ ਇਹੀ ਮਿਲਣਾ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਹੀ ਜਿਹੜਾ ਹੈ ਉਹ ਸਾਧ ਸੰਗਤ ਜੀ ਛੁਟਕਾਰਾ ਹੋਣਾ ਇਹਨਾਂ ਜੂਨਾਂ ਦੇ ਵਿੱਚੋਂ, ਭਾਵੇਂ ਕੋਈ ਇਸ ਜਨਮ ਵਿੱਚ ਛਕ ਲਏ ਅਤੇ ਭਾਵੇਂ ਜਿਹੜਾ ਹੈ ਉਹ ਅਗਲੇ ਜਨਮ ਵਿੱਚ ਛਕ ਲਏ, ਗੁਰੂ ਦੇ ਦਰਬਾਰ ਵਿੱਚ ਮਾਇਆ ਚੜ੍ਹਾਉਣ ਦਾ ਲਾਭ ਮਿਲੇਗਾ, ਮੱਥਾ ਟੇਕਣ ਦਾ ਲਾਭ ਮਿਲੇਗਾ, ਸਤਿਗੁਰੂ ਸਾਹਿਬ ਦਾ ਸਤਿਕਾਰ ਕਰਨ ਦਾ ਲਾਭ ਮਿਲੇਗਾ, ਪਰ ਆਖਰ ਜੋ ਫਾਇਦੇ ਮਿਲਣੇ ਨੇ ਉਹ ਸਾਧ ਸੰਗਤ ਜੀ ਉਸ ਰਸਤੇ ਤੋਂ ਦੀ ਲੰਘ ਕੇ ਹੀ ਮਿਲਣੇ ਨੇ ਕਿ ਗੁਰੂ ਜੀ ਦੇ ਬਣਾਏ ਰੂਲ ਜਿਹੜੇ ਨੇ ਉਹਨਾਂ ਨੂੰ ਮੰਨਣਾ ਹੀ ਪੈਣਾ। ਦਸਮ ਪਿਤਾ ਮਹਾਰਾਜ ਜੀ ਨੇ 1699 ਈਸਵੀ ਨੂੰ, ਜਿਹੜੀ 1469 ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਦੇ ਉੱਪਰ ਪ੍ਰਕਾਸ਼ਮਾਨ ਹੋ ਕੇ ਜੋ ਚਰਨ ਧੋਏ ਰਹਿ ਰਾਸ ਕਰ ਚਰਨਾਂ ਦਾ ਅੰਮ੍ਰਿਤ ਬਣਾ ਕੇ ਛਕਾਉਣ ਦੀ ਮਰਿਆਦਾ ਸੀ ਉਹਨੂੰ 1699 ਵਿੱਚ ਚੇਂਜ ਕੀਤਾ ਹੈ, ਬਲਕਿ ਕਈ ਸਾਲ ਜਿਹੜੀ ਹੈ ਉਹ 230 ਸਾਲ ਉਹੀ ਮਰਿਆਦਾ ਚੱਲਦੀ ਰਹੀ। 239 ਸਾਲ ਦਾ ਟੋਟਲ ਸਮਾਂ ਬਣਦਾ 10 ਪਾਤਸ਼ਾਹੀਆਂ ਦਾ, 9 ਸਾਲ ਪਹਿਲਾਂ ਇਹ ਮਰਿਆਦਾ ਚੇਂਜ ਕੀਤੀ ਹੈ। ਇਸ ਲਈ ਇਹ ਸਾਧ ਸੰਗਤ ਜੀਓ ਜਿਤਨੀ ਵੀ ਜਲਦੀ ਹੋ ਜਾ ਸਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਇਸ ਪਾਤਸ਼ਾਹ ਜੀ ਦੇ ਇਸ ਬਣਾਏ ਹੋਏ ਨਿਯਮ ਦੀ ਪਾਲਣਾ ਕਰਕੇ ਪੂਰਾ ਪੂਰਾ ਲਾਭ ਲੈਣ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਸਤਿਗੁਰਾਂ ਨੂੰ ਸੱਚਖੰਡ ਤੋਂ ਭੇਜਿਆ ਹੈ। ਅੱਜ ਜੋ ਲੜੀਵਾਰ ਕਥਾ ਵਿੱਚ ਬਚਨ ਆ ਰਹੇ ਨੇ, ਪਾਤਸ਼ਾਹ ਫਰਮਾਉਂਦੇ ਨੇ, ਧੁਰ ਹੋਂ ਖਸਮ ਭੇਜਿਆ, ਸਾਰੇ ਜਗਤ ਦੇ ਖਸਮ ਨੇ ਭਾਵ ਅਕਾਲ ਪੁਰਖ ਨੇ ਧੁਰ ਤੋਂ ਹੀ ਭੇਜਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਸੱਚਾ ਹੁਕਮ ਪਠਾਏ, ਸੱਚੇ ਪਾਤਸ਼ਾਹ ਨੇ ਸੱਚੇ ਸੱਚੇ ਹੁਕਮ ਲਾ ਕੇ ਧਰਤੀ 'ਤੇ ਭੇਜਿਆ ਦੁਨੀਆ ਦਾ ਭਲਾ ਕਰਨ ਲਈ। ਇੰਦ ਵਰਸੈ ਦਇਆ ਕਰ, ਇੰਦ ਦਾ ਅਰਥ ਇੱਥੇ ਹੁਣ ਬੱਦਲ ਹੈ ਅਤੇ ਇਹਦਾ ਅੰਤਰੀਵ ਅਰਥ ਹੈ ਗੁਰੂ ਪਾਤਸ਼ਾਹ ਜੀ। ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਵਰਖੇ, ਵੱਖ ਵੱਖ ਥਾਵਾਂ 'ਤੇ ਜਾ ਕੇ 4 ਉਦਾਸੀਆਂ ਕੀਤੀਆਂ, ਫਿਰ 10 ਜਾਮਿਆਂ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਵਰਖੇ। ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ 'ਚੋਂ ਵੀ ਅੰਮ੍ਰਿਤ ਵਰਖਦਾ ਸੀ, ਜਿਹਦੇ 'ਤੇ ਦ੍ਰਿਸ਼ਟੀ ਪੈਂਦੀ ਸੀ ਉਹਦਾ ਭਲਾ ਹੁੰਦਾ ਸੀ। ਸਤਿਗੁਰਾਂ ਦੇ ਬਚਨ ਜੋ ਸਨ ਮੁੱਖ 'ਚੋਂ ਨਿਕਲਦੇ ਉਹ ਵੀ ਅੰਮ੍ਰਿਤ ਦੀ ਤਰ੍ਹਾਂ ਵਰਖਦੇ ਸਨ, ਬਿਨਾਂ ਵਿਤਕਰੇ ਤੋਂ ਮਹਾਰਾਜ ਪਾਤਸ਼ਾਹ ਜੀ ਦੇ। ਸੋ ਮਹਾਰਾਜ ਜੀ ਨੇ ਵਰਖਾ ਕੀਤੀ ਹੈ ਨਾਮ ਜਲ ਦੀ, ਪਾਤਸ਼ਾਹ ਫਰਮਾਉਂਦੇ ਨੇ ਇੰਦ ਵਰਸੈ ਦਇਆ ਕਰ, ਦੁਨੀਆਂ ਦੇ ਉੱਤੇ ਦਇਆ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਬੱਦਲ ਦੀ ਤਰ੍ਹਾਂ ਹੋ ਕਰਕੇ ਵਰਖੇ ਹਨ। ਗੂੜੀ ਸ਼ਹਿਬਰ ਲਾਏ, ਚੰਗੀ ਸ਼ਹਿਬਰ ਲਾ ਕੇ ਵਰਖੇ ਹਨ, ਮੋਲੇ ਧਾਰ ਮੀਂਹ ਜਿਵੇਂ ਵਰਖਦਾ ਹੈ ਇਵੇਂ ਮਹਾਰਾਜ ਪਾਤਸ਼ਾਹ ਜੀ ਵਰਖੇ ਨੇ। ਬਾਣੀ ਇਉਂ ਉਚਾਰੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਵੇਂ ਪਹਿਲਾਂ ਕੋਈ ਇਨਸਾਨ ਜਿਹੜਾ ਉਹ ਮੀਂਹ ਆਪ ਮੰਗ ਰਿਹਾ ਹੋਵੇ ਅਤੇ ਮੀਂਹ ਵਿੱਚ ਖਲੋ ਜਾਏ, ਜਿਤਨੀ ਦੇਰ 'ਤੇ ਮੀਂਹ ਥੋੜ੍ਹਾ ਥੋੜ੍ਹਾ ਵਰਦਾ ਰਹੇ ਆਨੰਦ ਆਈ ਜਾਏ, ਅਤੇ ਜਦੋਂ ਮੋਲੇ ਧਾਰ ਮੀਂਹ ਵਰਦਾ ਅਤੇ ਫਿਰ ਆਪੇ ਜਿਵੇਂ ਇੰਨਾ ਮੀਂਹ ਜਿਵੇਂ ਸੋਚਦਾ ਵੀ ਝੱਲਿਆ ਨਹੀਂ ਜਾਂਦਾ ਅਤੇ ਪਰੇ ਅੰਦਰ ਨੂੰ ਚੱਲਿਆ ਜਾਂਦਾ। ਇਵੇਂ ਹੀ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਗੂੜੀ ਸ਼ਹਿਬਰ ਲਾਏ, ਗੂੜੀ ਸ਼ਹਿਬਰ ਲਾ ਕੇ ਮਹਾਰਾਜ ਜੀ ਦੀ ਬਾਣੀ ਵਰਖਦੀ ਹੈ। ਆਪਾਂ ਸੁਣਦੇ ਸੁਣਦੇ ਆਪਾਂ ਥੱਕ ਜਾਂਦੇ ਹਾਂ, ਉੱਠ ਕੇ ਚਲੇ ਜਾਂਦੇ ਹਾਂ, ਪਰ ਮਹਾਰਾਜ ਪਾਤਸ਼ਾਹ ਜੀ ਦਾ ਉਪਦੇਸ਼ ਜਿਹੜਾ ਮੋਲੇ ਧਾਰ ਮੀਂਹ ਦੀ ਤਰ੍ਹਾਂ ਕਦੇ ਕੀਰਤਨ ਦੇ ਰੂਪ ਵਿੱਚ, ਕਦੇ ਗੁਰਬਾਣੀ ਦੇ ਪਾਠ ਦੇ ਰੂਪ ਦੇ ਵਿੱਚ, ਕਦੇ ਕਥਾ ਦੇ ਰੂਪ ਦੇ ਵਿੱਚ ਇਹ ਵਰਖਦਾ ਹੀ ਰਹਿੰਦਾ, ਵਰਖਦਾ ਹੀ ਰਹਿੰਦਾ। ਜਿਵੇਂ ਕੋਈ ਪਹਿਲਾਂ ਆਪ ਹੀ ਇਰਾਦਾ ਬਣਾ ਕੇ ਬਾਹਰ ਖਲੋ ਜਾਏ ਵੀ ਮੀਂਹ ਵਰਦਾ ਮੈਂ ਅਤੇ ਮੀਂਹ ਦੇ ਵਿੱਚ ਖੂਬ ਭਿੱਜਣਾ ਹੈ, ਪਰ ਭਿੱਜਦਾ ਭਿੱਜਦਾ ਮੁੜ ਕੇ ਵਿੱਚੋਂ ਆ ਜਾਏ, ਇਵੇਂ ਹੀ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਵਰਖਦਾ ਰਹਿੰਦਾ ਵਰਖਦਾ ਰਹਿੰਦਾ ਹੈ। ਆਪਾਂ ਆਪ ਹੀ ਰੱਜ ਜਾਂਦੇ ਹਾਂ ਅਤੇ ਉਸ ਵਾਤਾਵਰਨ ਦੇ ਵਿੱਚੋਂ ਫਿਰ ਪਰੇ ਹੋ ਜਾਂਦੇ ਹਾਂ। ਇਵੇਂ ਮਹਾਰਾਜ ਪਾਤਸ਼ਾਹ ਜੀ ਨੇ ਉਦੋਂ ਤੋਂ ਲਾਈ ਹੋਈ ਇਹ ਨਾਮ ਦੀ ਝੜੀ ਜਿਹੜੀ ਹੈ ਇਹ ਚੱਲ ਰਹੀ ਹੈ। ਗੂੜੀ ਸ਼ਹਿਬਰ ਲਾਏ, ਬਾ ਬੀਹੇ ਤਨ ਮਨ ਸੁਖ ਹੋਏ, ਜਾਂ ਤੱਤ ਬੂੰਦ ਮੋਹੇ ਪਾਏ। ਜਿਹੜੇ ਸੇਵਕ ਬਾਬੀਹੇ ਵਰਗੇ ਹਨ, ਜਿਹੜੇ ਬਾਬੀਹੇ ਵਰਗੇ ਸੇਵਕ ਹਨ, ਹੁਣ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਜਦੋਂ ਤੱਤ ਬੂੰਦ ਮੋਹੇ ਪਾਏ, ਉਹਨਾਂ ਦੀ ਸੁਰਤੀ ਰੂਪ ਮੁੱਖ ਦੇ ਵਿੱਚ ਜਦੋਂ ਪਾਤਸ਼ਾਹ ਜੀ ਦੇ ਉਪਦੇਸ਼ ਦਾ ਜੋ ਤੱਤ ਹੈ, ਜੋ ਸਿਧਾਂਤ ਸਿੱਖਿਆ ਹੈ, ਜਦੋਂ ਉਹਨਾਂ ਦੀ ਸੁਰਤੀ ਦੇ ਵਿੱਚ ਸਮਾ ਗਈ ਹੈ, ਮਹਾਰਾਜ ਜੀ ਕਹਿੰਦੇ ਸਮਝ ਲਓ ਪਪੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੈ। ਜਿਸ ਤਰ੍ਹਾਂ ਵਰਖਾ ਹੁੰਦੀ ਤੋਂ ਪਪੀਹਾ ਵੀ ਵਰਖਾ ਦੇ ਵਿੱਚ ਭਿੱਜਦਾ ਰਹਿੰਦਾ ਹੈ, ਪਰ ਸਵੰਤੀ ਬੂੰਦ ਜਿਹੜੀ ਹੈ ਉਹਦੇ ਸਿਰ ਦੇ ਵਿੱਚ ਇੱਕ ਮੁੱਖ ਹੁੰਦਾ, ਉੱਥੇ ਪੈਂਦੀ ਹੈ, ਫਿਰ ਉਹ ਤ੍ਰਿਪਤ ਹੁੰਦਾ ਹੈ, ਫਿਰ ਉਹ ਰੱਜਦਾ ਹੈ। ਇਵੇਂ ਮਹਾਰਾਜ ਪਾਤਸ਼ਾਹ ਕਹਿੰਦੇ ਆ, ਇਵੇਂ ਨਾਮ ਦੀ ਸ਼ਹਿਬਰ ਦੇ ਵਿੱਚ ਭਿੱਜਦੇ ਸਾਰੇ ਸਿੱਖ ਸੇਵਕ ਹਨ, ਪਰ ਇੱਕ ਐਸੇ ਨੇ ਜਿਹੜੇ ਬਬੀਹੇ ਵਰਗੇ ਬਣ ਗਏ ਨੇ, ਜਿਹੜੇ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਤੱਤ ਬੂੰਦ ਮੋਹੇ ਪਾਏ। ਜਦੋਂ ਸ੍ਰੇਸ਼ਟ ਸਿੱਖਿਆ, ਤੱਤ ਸਿਧਾਂਤ ਉਹਨਾਂ ਦੀ ਬਿਰਤੀ ਦੇ ਵਿੱਚ ਸਮਝ ਆ ਜਾਂਦਾ ਹੈ। ਸਾਰਾ ਉਪਦੇਸ਼ ਜੋ ਸਾਧ ਸੰਗਤ ਜੀ ਹੁੰਦਾ ਹੈ, ਇੱਕ ਉਪਦੇਸ਼ ਹੈ ਜੋ ਆਪਾਂ ਸੁਣਦੇ ਅਤੇ ਇਸ ਪ੍ਰਕਾਰ ਪੜ੍ਹਦੇ ਰਹਿੰਦੇ ਹਾਂ, ਪਰ ਦੇਖੋ ਆਪਾਂ ਨੂੰ ਕਿੰਨੇ ਸਾਲ ਹੋ ਗਏ ਪੜ੍ਹਦਿਆਂ ਸੁਣਦਿਆਂ ਨੂੰ, ਜ਼ਿਆਦਾ ਫਰਕ ਨਹੀਂ ਪਿਆ। ਫਰਕ ਪੈਂਦਾ ਤਾਂ ਹੈ, ਪਰ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਇੱਕ ਬਬੀਹੇ ਦੀ ਉਸ ਬੂੰਦ ਪੀਣ ਦੀ ਤਰ੍ਹਾਂ ਕੀ ਹੁੰਦਾ ਹੈ ਕਿ ਜੇ ਅੰਦਰ ਸਾਡੇ ਆਤਮਾ ਹਿਰਦੇ ਤੱਕ ਜੇ ਇੱਕ ਵੀ ਸ਼ਬਦ ਮਹਾਰਾਜ ਜੀ ਦਾ ਪਹੁੰਚ ਜਾਏ, ਅਤੇ ਉਹਨੂੰ ਫਿਰ ਆਖਿਆ ਜਾਂਦਾ ਵੀ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਪ੍ਰਾਣਾਂ ਦੇ ਜੇ ਵਿੱਚ ਵੱਸ ਜਾਏ ਤਾਂ ਫਿਰ ਇੱਕ ਹੀ ਸ਼ਬਦ ਕਾਫੀ ਹੈ, ਫਿਰ ਗੁਰੂ ਸਾਹਿਬ ਜੀ ਦਾ ਇੱਕ ਹੀ ਬਚਨ ਜਿਹੜਾ ਉਹ ਕਾਫੀ ਹੈ। ਨਿਸ਼ਾਨੇ 'ਤੇ ਲੱਗਾ ਹੋਇਆ ਇੱਕ ਹੀ ਤੀਰ ਘਾਇਲ ਕਰਕੇ ਰੱਖ ਦਿੰਦਾ ਹੈ, ਅਤੇ ਆਸ ਪਾਸ ਨੂੰ ਚਲਾਏ ਹੋਏ ਭਾਵੇਂ ਬੇਅੰਤ ਤੀਰ ਜਿਹੜੇ ਚੱਲ ਚੱਲ ਕੇ ਪੱਥਾ ਖਾਲੀ ਹੋ ਗਿਆ ਹੋਵੇ, ਪਰ ਜੇ ਇੱਕ ਟਿਕਾਣੇ 'ਤੇ ਲੱਗ ਜਾਏ ਤਾਂ ਫਿਰ ਇੱਕ ਹੀ ਤੀਰ ਜਿਹੜਾ ਉਹ ਕਾਫੀ ਹੋਇਆ ਕਰਦਾ ਹੈ। ਸਾਧ ਸੰਗਤ ਜੀ, ਜਦੋਂ ਕਲੀਨ ਸ਼ੇਵ ਗੁਰੂ ਕਾ ਸਿੱਖ ਫਿਰ ਇਰਾਦਾ ਬਣਾ ਲੈਂਦਾ ਮੈਂ ਦਾੜਾ ਰੱਖਣਾ, ਕੀ ਪਰਿਵਰਤਨ ਆਇਆ ਹੁੰਦਾ, ਭਲਾ ਕੀ ਗੱਲ ਹੋਈ ਹੁੰਦੀ ਹੈ, ਉਦੋਂ ਕੋਈ ਗੁਰੂ ਜੀ ਦਾ ਬਚਨ ਉਹਦੇ ਦਿਲ ਦੇ ਉੱਤੇ ਤੀਰ ਵਾਂਗ ਲੱਗ ਗਿਆ ਹੁੰਦਾ। ਬਸ ਪਹਿਲਾਂ ਕਈ ਜਣੇ ਉਹਨੂੰ ਕਹਿੰਦੇ ਆ ਭਈ ਤੂੰ ਰੱਖ ਲਾ, ਅਤੇ ਉਹ ਨਹੀਂ ਰੱਖਦਾ, ਅਤੇ ਬਾਅਦ ਵਿੱਚ ਕਈ ਉਹਦੇ ਦੋਸਤ ਕਹਿੰਦੇ ਵੀ ਅਜੇ ਸਾਡਾ ਨਹੀਂ ਇਰਾਦਾ ਬਣਿਆ, ਅਗਲੇ ਸਾਲ ਇਕੱਠੇ ਹੀ ਰੱਖ ਲਾਂਗੇ, ਉਹ ਕਹਿੰਦਾ ਨਹੀਂ ਹੁਣ ਮੇਰਾ ਮਨ ਬਣ ਗਿਆ ਹੈ। ਕੀ ਕਾਰਨ? ਗੁਰੂ ਜੀ ਦਾ ਕੋਈ ਐਸਾ ਬਚਨ, ਭਾਵੇਂ ਤਾਂ ਉਹਨੂੰ ਆਡੀਓ ਸਿਸਟਮ ਸੁਣਦਿਆਂ ਹੀ ਕੋਈ, ਭਾਵੇਂ ਘਰੇ ਬੈਠਿਆਂ ਹੀ ਦਿਲ ਦੇ ਉੱਤੇ ਵੱਜ ਗਿਆ ਹੋਵੇ, ਚਾਹੇ ਸਾਧ ਸੰਗਤ ਵਿੱਚ ਬੈਠਿਆਂ ਵੱਜ ਗਿਆ ਹੋਏ, ਜਦੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਹ ਤੱਤ ਬੂੰਦ ਮੂੰਹ ਵਿੱਚ ਪੈ ਜਾਣ ਵਾਲੀ ਗੱਲ ਹੁੰਦੀ ਹੈ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਕੋਈ ਤਿਆਰ ਹੁੰਦਾ, ਪਹਿਲਾਂ ਭਾਵੇਂ ਕਈ ਸਾਲ ਕੋਈ ਪ੍ਰੇਰਦਾ ਰਿਹਾ ਹੋਵੇ ਅਤੇ ਇਰਾਦਾ ਨਾ ਬਣਾਇਆ ਹੋਵੇ, ਅਤੇ ਬਾਅਦ ਵਿੱਚ ਜਦੋਂ ਤਿਆਰੀ ਕਰ ਲਵੇ, ਅਤੇ ਭਾਵੇਂ ਘਰ ਵਿੱਚੋਂ ਹੀ ਕੁਝ ਮੈਂਬਰ ਰੋਕਦੇ ਰਹੇ ਹੋਵਣ, ਅਤੇ ਭਾਵੇਂ ਪਤਨੀ ਆਖਦੀ ਹੋਵੇ ਪਤੀ ਨੂੰ ਵੀ ਮੈਂ ਨਹੀਂ ਛਕਣਾ, ਅਤੇ ਪਤੀ ਕਹਿੰਦਾ ਮੈਂ ਇਕੱਲਾ ਵੀ ਛਕ ਲੂੰ, ਅਤੇ ਭਾਵੇਂ ਪਤੀ ਕਹਿੰਦਾ ਹੋਵੇ ਪਤਨੀ ਨੂੰ ਵੀ ਮੈਂ ਨਹੀਂ ਛਕਣਾ, ਅਤੇ ਪਤਨੀ ਕਹਿੰਦੀ ਮੈਂ ਤਾਂ ਆਪਣਾ ਜਨਮ ਸਫਲਾ ਕਰਨਾ ਨਾ, ਮੈਂ ਤਾਂ ਧਰਮਰਾਜ ਕੋਲ ਆਪਣਾ ਲੇਖਾ ਦੇਣਾ, ਫਿਰ ਮੈਂ ਇਕੱਲੀ ਛਕ ਲੂੰਗੀ। ਕਾਰਨ ਕਿ ਜਦੋਂ ਦ੍ਰਿੜਤਾ ਬਣਦੀ ਹੈ, ਜਦੋਂ ਮਨ ਦੇ ਵਿੱਚ ਪਰਪੱਕਤਾ ਬਣਦੀ ਹੈ, ਕੋਈ ਗੁਰੂ ਜੀ ਦਾ ਉਹ ਐਸਾ ਬਚਨ ਹੁੰਦਾ ਜਿਹੜਾ ਅੰਦਰ ਦਿਲ ਦੇ ਉੱਤੇ ਜਾ ਵੱਜਦਾ ਹੈ। ਇਸ ਵਾਸਤੇ ਸਾਧ ਸਿੰਘ ਜੀ, ਇਹ ਬੜਾ ਬਰੀਕੀ ਨਾਲ ਸਮਝਣ ਵਾਲਾ ਬਚਨ ਹੈ। ਅੰਦਰ ਸਾਡੇ ਹਿਰਦੇ ਤੱਕ ਜਦ ਕੋਈ ਬਚਨ ਪਹੁੰਚ ਜਾਂਦਾ ਹੈ, ਤਾਂ ਉਹ ਇਵੇਂ ਹੋ ਜਾਂਦਾ ਜਿਵੇਂ ਬਬੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੈ ਅਤੇ ਉਹ ਤ੍ਰਿਪਤ ਹੋ ਗਿਆ ਹੈ। ਵੈਸੇ ਮੀਂਹ ਜਿਹੜਾ ਹੈ ਉਹਦੇ ਉੱਪਰ ਬੜਾ ਪੈਂਦਾ ਰਹਿੰਦਾ, ਇੱਧਰ ਉੱਧਰ ਬੜੀ ਵਰਖਾ ਜਿਹੜੀ ਉਹ ਹੁੰਦੀ ਰਹਿੰਦੀ ਹੈ। ਇਵੇਂ ਹੀ ਵਰਖਾ ਬਹੁਤ ਨਾਮ ਦੀ ਹੋ ਰਹੀ ਹੈ। ਬੜੇ ਸਮੇਂ ਤੋਂ ਆਪਾਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਪਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਬਾਬੀਹੇ ਤਨ ਮਨ ਸੁਖ ਹੋਏ। ਜਿਸ ਦੀ ਹਾਲਤ ਬਬੀਹੇ ਵਰਗੀ ਬਣ ਗਈ ਹੈ, ਉਹਨੂੰ ਜਦੋਂ ਗੁਰੂ ਪਾਤਸ਼ਾਹ ਦਾ ਇੱਕ ਹੀ ਬਚਨ ਦਿਲ ਦੇ ਵਿੱਚ ਵੱਸ ਗਿਆ, ਮਨ ਦੇ ਅੰਦਰ ਵੱਸ ਗਿਆ, ਪਾਤਸ਼ਾਹ ਕਹਿੰਦੇ ਤਨ ਵੀ ਸੁਖੀ ਹੋ ਗਿਆ ਅਤੇ ਮਨ ਵੀ ਸੁਖੀ ਹੋ ਗਿਆ, ਜਾਂ ਤੱਤ ਬੂੰਦ ਮੋਹੇ ਪਾਏ। ਜਦੋਂ ਉਪਦੇਸ਼ ਦੇ ਵਿੱਚੋਂ ਤੱਤ ਜਿਹੜਾ ਅਸਰ ਸੀ ਨਾ, ਅਸਰ ਉਹ ਅਸਰ ਅੰਦਰ ਪਹੁੰਚ ਗਿਆ ਹੈ, ਜਦੋਂ ਅਸਰ ਜਿਹੜਾ ਹੈ ਉਹ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਬੂੰਦ ਮੁੱਖ ਦੇ ਵਿੱਚ ਪੈ ਗਈ ਹੈ, ਹੁਣ ਪਾਤਸ਼ਾਹ ਜੀ ਫਰਮਾਨ ਕਰਦੇ, ਅੰਨ ਧਨ ਬਹੁਤ ਆਏ ਉਪਜੈ, ਧਰਤੀ ਸੋਭਾ ਪਾਏ। ਜਦ ਬਾਹਰ ਪ੍ਰਤੱਖ ਧਰਤੀ ਦੇ ਉੱਤੇ ਬੱਦਲ ਵਰਖਾ ਕਰਦਾ ਹੈ ਅਤੇ ਉੱਥੇ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ, ਅੰਨ ਬਹੁਤ ਸਾਰਾ ਅਨਾਜ ਜੋ ਹੈ ਉਹ ਪੈਦਾ ਹੁੰਦਾ ਹੈ, ਕਣਕਾਂ ਜੌਂ ਛੋਲੇ ਮੱਕੀ ਆਦਿਕ, ਜਿਨ੍ਹਾਂ ਇਲਾਕਿਆਂ 'ਚ ਸਿੰਚਾਈ ਦੇ ਪ੍ਰਬੰਧ ਨਹੀਂ ਸੀ ਪਹਿਲਾਂ ਹੁੰਦੇ, ਵਰਖਾ ਦੇ ਉੱਤੇ ਖੇਤੀ ਨਿਰਭਰ ਸੀ। ਅੰਨ ਜਦੋਂ ਪੈਦਾ ਹੋ ਗਿਆ, ਇਕਨਾਂ ਨੇ ਉਹਨੂੰ ਵੇਚਿਆ, ਇਕਨਾਂ ਨੇ ਘਰ ਰੱਖਿਆ ਅਤੇ ਧਨ ਵੀ ਬਹੁਤ ਸਾਰਾ ਪੈਦਾ ਹੋ ਗਿਆ। ਅੰਨ ਧਨ ਬਹੁਤਾ ਉਪਜੈ, ਧਰਤੀ ਸੋਭਾ ਪਾਏ, ਅਤੇ ਉਹ ਜ਼ਮੀਨਾਂ ਉਹ ਪੈਲੀਆਂ ਫੱਬਣੀਆਂ ਸ਼ੁਰੂ ਹੋ ਜਾਂਦੀਆਂ ਸਨ ਕਿ ਫਸਲਾਂ ਵਾਲੀ ਧਰਤੀ ਹੈ। ਪਰ ਇੱਧਰ ਤਾਂ ਇਹ ਪ੍ਰਮਾਣ ਬਣਾ ਕੇ ਕੋਈ ਅੰਦਰਲਾ ਉਪਦੇਸ਼ ਦਿੱਤਾ ਜਾ ਰਿਹਾ। ਸਾਧ ਸੰਗਤ ਜੀ, ਇਹ ਜੋ ਮਨੁੱਖ ਹੈ, ਇਸ ਦਾ ਜੋ ਹਿਰਦਾ ਹੈ ਇਹ ਧਰਤੀ ਹੈ, ਹਿਰਦਾ ਜੋ ਹੈ ਇਹ ਧਰਤੀ ਹੈ। ਗੁਰੂ ਮਹਾਰਾਜ ਪਾਤਸ਼ਾਹ ਜੀ ਬੱਦਲ ਹਨ, ਗੁਰੂ ਸਾਹਿਬ ਜੀ ਦੀ ਜੋ ਸਿੱਖਿਆ ਹੈ ਉਹ ਜੋ ਹੈ ਉਹ ਨਾਮ ਜਲ ਹੈ, ਪਾਣੀ ਹੈ। ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਰੂਪ ਨਾਮ ਜਲ ਹੈ, ਜਦ ਸਾਡੇ ਹਿਰਦੇ ਰੂਪ ਧਰਤੀ 'ਤੇ ਪੈ ਜਾਂਦਾ ਅਤੇ ਹਿਰਦਾ ਜੋ ਹੈ ਪਹਿਲਾਂ ਸੁੱਕਿਆ ਹੋਇਆ ਹੁੰਦਾ ਅਤੇ ਫਿਰ ਇਹਦੀ ਸਿੰਚਾਈ ਹੋ ਜਾਂਦੀ ਹੈ। ਸਿੰਚਾਈ ਹੋ ਜਾਣ ਦੇ ਨਾਲ ਇਸੇ ਹੀ ਹਿਰਦੇ ਦੇ ਵਿੱਚ ਜਦ ਬਚਨ ਕਰ ਰਹੇ ਨੇ ਪਾਤਸ਼ਾਹ ਕਿ ਅੰਨ ਧਨ ਬਹੁਤਾ ਉਪਜੈ, ਉੱਧਰ ਬਾਹਰਲੀ ਧਰਤੀ ਦੇ ਉੱਤੇ ਅਨਾਜ ਪੈਦਾ ਹੋਣਾ ਸ਼ੁਰੂ ਹੋ ਗਿਆ, ਅੰਨ ਅਤੇ ਧਨ ਪੈਦਾ ਹੋ ਗਿਆ। ਇੱਧਰ ਮਹਾਰਾਜ ਕਹਿੰਦੇ ਜਿਸ ਹਿਰਦੇ ਦੇ ਉੱਤੇ ਗੁਰੂ ਰੂਪ ਬੱਦਲ ਦਾ ਉਪਦੇਸ਼ ਰੂਪ ਪਾਣੀ ਪੈ ਗਿਆ, ਉਸ ਹਿਰਦੇ ਦੇ ਵਿੱਚੋਂ ਸ਼ੁੱਭ ਗੁਣਾਂ ਰੂਪੀ ਫਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹ ਇਨਸਾਨ ਕਿਸੇ ਦਾ ਮਾੜਾ ਕਰਨ ਬਾਰੇ ਕਦੇ ਨਹੀਂ ਸੋਚੇਗਾ, ਉਹ ਇਨਸਾਨ ਮਾੜਾ ਕਰਨ ਬਾਰੇ ਕਦਾਚਿਤ ਨਹੀਂ ਸੋਚੇਗਾ, ਉਲਟਾ ਇਹ ਸੋਚੇਗਾ ਵੀ ਜਿਤਨਾ ਕੁ ਮੈਂ ਕਰ ਸਕਦਾ ਹੈ ਮੈਂ ਕਿਸੇ ਦੀ ਮਦਦ ਕਰਾਂ, ਮੈਂ ਕਿਸੇ ਦੀ ਸਹਾਇਤਾ ਕਰਾਂ। ਫਿਰ ਉਹ ਇਨਸਾਨ ਦੇ ਅੰਦਰ ਸ਼ੁੱਭ ਗੁਣ ਜਿਹੜੇ ਨੇ ਉਹ ਪ੍ਰਗਟ ਹੋ ਜਾਣਗੇ। ਸ਼ੁੱਭ ਗੁਣਾਂ ਰੂਪੀ ਬੂਟੇ ਜਦੋਂ ਪ੍ਰਗਟ ਹੋਣੇ ਹੈ, ਇਹ ਸਾਧ ਸੰਗਤ ਜੀ ਇਹ ਅੰਨ ਪੈਦਾ ਹੋ ਜਾਣ ਦੀ ਤਰ੍ਹਾਂ ਹੈ। ਫਿਰ ਉਹਨਾਂ ਸ਼ੁੱਭ ਗੁਣਾਂ ਦੇ ਵਿੱਚ ਹੀ ਉਹਨੂੰ ਆਪਣੇ ਆਪ ਨੂੰ ਵੀ ਪ੍ਰੇਰਨਾ ਮਿਲਦੀ ਜਾਣੀ ਹੈ। ਜਦੋਂ ਆਪਣੇ ਆਪ ਨੂੰ ਪ੍ਰੇਰਨਾ ਲੈ ਕੇ ਅਤੇ ਉਸਨੇ ਬਹੁਤਾ ਨਾਮ ਜਪਣਾ ਹੈ, ਸੇਵਾ ਕਰਨੀ ਹੈ, ਚੰਗੇ ਕਰਮ ਕਰਨੇ ਹੈ, ਇਹ ਸਾਧ ਸੰਗਤ ਜੀ ਫਿਰ ਧਨ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ, ਜਿਸ ਨੂੰ ਨਾਮ ਧਨ ਦਾ ਦਰਜਾ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ। ਇਸ ਵਾਸਤੇ ਧਰਤੀ ਸੋਭਾ ਪਾਏ, ਬਾਹਰਲੀ ਪ੍ਰਤੱਖ ਧਰਤੀ ਫੱਬਦੀ ਆ ਫਸਲਾਂ ਦੇ ਨਾਲ, ਅਤੇ ਸਾਧ ਸੰਗਤ ਜੀ ਜਿਸ ਦੇ ਹਿਰਦੇ ਵਿੱਚ ਚੰਗੇ ਗੁਣ ਹੋਵਣ, ਹਰ ਬੰਦਾ ਕਹਿੰਦਾ ਉਹਦੇ ਲਾਗੇ ਬੈਠ ਕੇ ਉਹਦੇ ਕੋਲੋਂ ਕੋਈ ਬਚਨ ਸੁਣੀਏ, ਹਰ ਬੰਦਾ ਸੋਚਦਾ ਵੀ ਇਹਦੇ ਲਾਗੇ ਭਾਵੇਂ 3 ਘੰਟੇ ਬੈਠੇ ਰਹੋ, ਇਹਨੇ ਸਾਡਾ ਕੋਈ ਮੰਦੀ ਗੱਲ ਕਰਕੇ ਕੋਈ ਮਨ ਥੋੜ੍ਹਾ ਤਪਾਉਣਾ, ਇਹਨੇ ਕੋਈ ਇਸ ਪ੍ਰਕਾਰ ਜਿਹੜੀ ਹੈ ਭੈੜੀ ਗੱਲ ਕਰਕੇ ਸਾਨੂੰ ਦੁਖੀ ਥੋੜ੍ਹਾ ਕਰਨਾ। ਇਸ ਤਰ੍ਹਾਂ ਦੇ ਇਨਸਾਨ ਲਾਗੇ 'ਤੇ ਭਾਵੇਂ 4 ਘੰਟੇ ਬੈਠੇ ਰਹੋ, ਉਹ ਧਰਤੀ ਸੋਭਾ ਪਾਏ। ਜਦ ਹਿਰਦਾ ਸ਼ੁੱਭ ਗੁਣਾਂ ਵਾਲਾ ਹੋ ਜਾਂਦਾ ਹੈ, ਅਤੇ ਸਾਧ ਸੰਗਤ ਜੀ ਉਸ ਕਾਇਆ ਉਸ ਸਰੀਰ ਨੂੰ ਵੀ ਦੁਨੀਆ ਜਿਹੜੀ ਉਹਦੇ ਦਰਸ਼ਨ ਕਰਨ ਦੇ ਵਾਸਤੇ ਚੱਲ ਚੱਲ ਕੇ ਆਉਂਦੀ ਹੈ, ਕਈ ਕਦਮ ਚੱਲ ਕੇ ਲੋਕ ਕਹਿੰਦੇ ਆ ਕਿਤੇ ਉਹਦੇ ਦਰਸ਼ਨਾਂ ਦੀ ਝਲਕ ਤਾਂ ਪੈ ਜਾਵੇ, ਕੀ ਪਤਾ ਕਦੋਂ ਧਰਤੀ ਤੋਂ ਉਹਨੇ ਤੁਰ ਜਾਣਾ ਹੈ ਜਿਹੜਾ ਇੰਨੇ ਚੰਗੇ ਗੁਣਾਂ ਵਾਲਾ ਇਨਸਾਨ ਹੈ। ਗੁਰੂ ਸਾਹਿਬ ਨੇ ਵੀ ਮੋਹਰ ਲਾਈ ਹੋਈ ਹੈ ਵੀ ਜੇ ਵਾਕਈ ਕੋਈ ਜਿਸ ਦੇ ਅੰਦਰ ਗੁਰਸਿੱਖਾਂ ਵਾਲੇ ਲੱਛਣ ਹਨ, ਅਤੇ ਮਹਾਰਾਜ ਨੇ ਕਹਿ ਦਿੱਤਾ ਹੋਇਆ ਕਿ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਇਹ ਕਦਾਚਿਤ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ। ਜੇ ਸੱਚਮੁੱਚ ਹੀ ਕਿਸੇ ਦੇ ਅੰਦਰ ਕੋਈ ਅਵਸਥਾ ਹੈ ਤਾਂ ਮਹਾਰਾਜ ਪਾਤਸ਼ਾਹ ਜੀ ਉਸ ਦਾ ਸਤਿਕਾਰ ਕਰਨ ਦਾ ਹੁਕਮ ਮਹਾਰਾਜ ਪਾਤਸ਼ਾਹ ਜੀ ਬਾਣੀ ਵਿੱਚ ਦਿੰਦੇ ਹਨ। ਤੋ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ ਨੇ, ਅੰਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ। ਜਦ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਧਰਤੀ 'ਤੇ ਨਾਮ ਜਲ ਜਿਹੜਾ ਹੈ ਉਹ ਵਰਖਾਇਆ ਹੈ, ਅਤੇ ਮਹਾਰਾਜ ਜੀ ਕਹਿੰਦੇ ਅੰਨ ਦਿਨ ਲੋਕ ਭਗਤ ਕਰੇ, ਬਹੁਤ ਸਾਰੇ ਲੋਕ ਫਿਰ ਦਿਨ ਰਾਤ ਭਗਤੀ ਕਰਨ ਲੱਗ ਗਏ। ਐਸੇ ਐਸੇ ਥਾਵਾਂ 'ਤੇ ਮਹਾਰਾਜ ਗੁਰੂ ਨਾਨਕ ਸਾਹਿਬ ਗਏ ਜਿਨ੍ਹਾਂ ਥਾਵਾਂ ਦਾ ਇਤਿਹਾਸ ਵਿੱਚ ਕਈਆਂ ਦਾ ਨਾਂ ਵੀ ਨਾ ਆ ਸਕਿਆ। 4 ਉਦਾਸੀਆਂ ਕੀਤੀਆਂ ਭਾਰਤ ਤੋਂ ਬਾਹਰ, ਹੋਰਨਾਂ ਦੇਸ਼ਾਂ ਵਿੱਚ ਵੀ ਜਾ ਕੇ ਜਿੱਥੇ ਜਿੱਥੇ ਸਿੱਖਿਆ ਦਿੱਤੀ ਉਹ ਲੋਕ ਅਨ ਦਿਨ ਲੋਕ ਭਗਤ ਕਰੇ, ਦਿਨ ਰਾਤੀ ਭਗਤ ਕਰਨ ਲੱਗ ਗਏ। ਗੁਰ ਕੈ ਸ਼ਬਦ ਸਮਾਏ, ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਵਾਹਿਗੁਰੂ ਸ਼ਬਦ ਦੇ ਵਿੱਚ ਲੀਨ ਹੋ ਕੇ ਬਿਰਤੀ ਜੋੜ ਕੇ ਆਪੇ ਸੱਚਾ ਬਖਸ਼ ਲਾਏ, ਕਰ ਕਿਰਪਾ ਕਰੈ ਰਜਾਏ। ਹੁਣ ਜਪਣ ਵਾਲਿਆਂ ਨੂੰ ਆਪੇ ਸੱਚਾ ਬਖਸ਼ ਲਏ, ਪਰਮੇਸ਼ੁਰ ਫਿਰ ਬਖਸ਼ ਲੈਂਦਾ ਹੈ ਭਈ ਇਹਨਾਂ ਨੇ ਭਈ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ ਹੈ, ਇਹਨੇ ਭਈ ਦਸ ਪਾਤਸ਼ਾਹੀਆਂ ਦੇ ਚਰਨੀ ਲੱਗਣਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਪਰਮੇਸ਼ੁਰ ਜੀ ਅਕਾਲ ਪੁਰਖ ਜੀ ਬਖਸ਼ ਲੈਂਦੇ ਹਨ, ਜਿਹੜੇ ਪਹਿਲੀ ਉਮਰ ਦੇ ਵਿੱਚ ਗੁਨਾਹ ਹੋਏ ਹੁੰਦੇ ਉਹਨਾਂ ਨੂੰ ਬਖਸ਼ ਲੈਂਦੇ ਹਨ, ਆਪੇ ਸੱਚਾ ਬਖਸ਼ ਲਏ। ਭਾਈ ਨੰਦ ਲਾਲ ਸਾਹਿਬ ਜੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਉਪਦੇਸ਼ ਦਿਆ ਕਰਦੇ ਸਨ ਅਤੇ ਮਹਾਰਾਜ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਸ ਮੌਕੇ 'ਤੇ ਸਿੱਖਾਂ ਨੇ ਲਿਖ ਲੈਣਾ, ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਇੱਕ ਦਿਨ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਗੇ ਬੈਠੇ ਹੋਏ ਸੀਗੇ, ਬੜੇ ਪ੍ਰੇਮ ਵਾਲੇ ਬਚਨ ਕਹਿੰਦੇ ਸਾਨੂੰ ਮਹਾਰਾਜ ਜੀ ਸੁਣਾ ਰਹੇ ਸੀ। ਕਹਿੰਦੇ ਉਹਨਾਂ ਨੇ ਬਚਨ ਕੀਤੇ, ਕਹਿੰਦੇ ਸਾਨੂੰ ਸੰਬੋਧਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕੀਤੇ, ਭਾਗ ਹਮਾਰੈ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਇਹ ਜੋ ਫਕੀਰੀ ਹੈ, ਰੱਬ ਨੂੰ ਮੰਨਣ ਵਾਲਿਆਂ ਦਾ ਨਾਮ ਫਕੀਰੀ ਹੁੰਦਾ ਹੈ। ਤੋ ਕਹਿੰਦੇ ਨੇ ਪਾਤਸ਼ਾਹ ਨੇ ਕਿਹਾ ਇਹ ਭਾਗਾਂ ਵਿੱਚ ਲਿਖੀ ਹੁੰਦੀ ਤਾਂ ਮਿਲੀ ਹੈ, ਜੇ ਭਾਗਾਂ ਵਿੱਚ ਨਾ ਹੋਵੇ ਤਾਂ ਸੰਸਾਰੀ ਦੇ ਸੰਸਾਰੀ ਬਣ ਕੇ ਉਮਰ ਭੋਗ ਕੇ ਚਲੇ ਜਾਈਦਾ। ਗੁਰੂ ਨਾਨਕ ਸਾਹਿਬ ਦਾ ਸਿੱਖ ਜੋ ਹੈ ਗ੍ਰਿਸਤੀਆਂ ਦੇ ਵਿੱਚੋਂ ਵੱਡਾ ਸਫਲ ਗ੍ਰਿਸਤੀ ਅਤੇ ਇਸੇ ਪ੍ਰਕਾਰ ਫਕੀਰਾਂ ਦੇ ਵਿੱਚੋਂ ਇੱਕ ਸਫਲ ਫਕੀਰ ਹੈ। ਦਸਮ ਪਾਤਸ਼ਾਹ ਦੇ ਬਾਰੇ ਵੀ ਬਚਨ ਜਿਹੜੇ ਲਿਖੇ ਸਨ ਉਹਨਾਂ ਵਿੱਚ ਵੀ ਇਵੇਂ ਲਿਖਿਆ ਸੀ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਦਰਵੇਸ਼ ਵੀ ਬਹੁਤ ਵੱਡੇ ਨੇ ਅਤੇ ਪਾਤਸ਼ਾਹ ਵੀ ਬਹੁਤ ਵੱਡੇ ਨੇ, ਸਿੱਖ ਨੂੰ ਵੀ ਇੱਦਾਂ ਦਾ ਜੀਵਨ ਬਖਸ਼ਿਆ। ਭਾਈ ਨੰਦ ਲਾਲ ਸਾਹਿਬ ਕਹਿੰਦੇ ਬਾਜਾਂ ਵਾਲੇ ਸਤਿਗੁਰਾਂ ਨੇ ਸਾਨੂੰ ਆਖਿਆ ਭਾਗ ਹਮਾਰੇ ਲਿਖੀ ਫਕੀਰੀ, ਭਈ ਸਿੱਖਾਂ ਦੇ ਭਾਗਾਂ ਵਿੱਚ ਜਿਹਨਾਂ ਜਿਹਨਾਂ ਦੇ ਲਿਖਿਆ ਸੀ ਨਾ ਕਿ ਗੁਰੂ ਦੇ ਚਰਨੀ ਜੁੜਨਗੇ ਆ ਕੇ ਉਹੀ ਜੁੜੇ ਹੈ। ਭਾਗ ਹਮਾਰੈ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਆਗੈ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਅੱਗੇ ਵਾਸਤੇ ਭਾਈ ਨੰਦ ਲਾਲ ਜੀ ਸਮਝ ਕੇ ਚੱਲਣਾ ਸ਼ੁਰੂ ਕਰ ਦਿਓ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਪਿੱਛੇ ਲੰਘ ਗਈ ਉਮਰ ਵਿੱਚ ਜੋ ਬੀਤਣੀ ਸੀ ਬੀਤ ਗਈ, ਉਹ ਬੀਤੇ ਹੋਏ ਸਮੇਂ 'ਤੇ ਕਾਹਦਾ ਪਛਤਾਵਾ ਕਰੀ ਜਾਣਾ ਹੈ, ਅਤੇ ਅੱਗੇ ਤੋਂ ਜੋ ਹੈ ਉਹ ਸਮਝ ਕੇ ਚੱਲਣਾ ਸ਼ੁਰੂ ਕਰ ਦਿਓ। ਬਾਜਾਂ ਵਾਲੇ ਸਤਿਗੁਰਾਂ ਨੇ ਸਿੱਖਿਆ ਦਿੱਤੀ, ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖ ਦਿੱਤੀ। ਤੋ ਇੱਥੇ ਗੁਰੂ ਪਾਤਸ਼ਾਹ ਨੇ ਬਚਨ ਕਰ ਦਿੱਤੇ ਭਈ ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜਾਏ। ਪਿਛਲੇ ਗੁਨਾਹਾਂ ਨੂੰ ਸੱਚਾ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਜੀ ਬਖਸ਼ ਲੈਂਦੇ ਹਨ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਗੁਣ ਗਾਵਹੋ ਕਾਮਣੀ ਸੱਚੈ ਸ਼ਬਦ ਸਮਾਏ। ਐ ਜਗਿਆਸੂ ਜੀਵ ਆਤਮਾ, ਪਰਮਾਤਮਾ ਦੇ ਤੂੰ ਹੁਣ ਗੁਣ ਗਾ, ਸੱਚੇ ਸ਼ਬਦ ਵਿੱਚ ਲੀਨ ਹੋ ਕੇ ਭੈ ਕਾ ਸਹਿਜ ਸ਼ਿੰਗਾਰ ਕਰਹੋ। ਅਤੇ ਮਹਾਰਾਜ ਪਾਤਸ਼ਾਹ ਸ਼ਿੰਗਾਰ ਕਰਨ ਦੀ ਕੋਈ ਲੋੜ ਨਹੀਂ। ਮਹਾਰਾਜ ਕਹਿੰਦੇ ਸ਼ਿੰਗਾਰ ਇੱਕ ਸਭ ਤੋਂ ਵੱਡਾ ਹੈ, ਉਹ ਹੈ ਭੈ ਕਾ। ਭੈ ਦਾ ਅਰਥ ਹੁੰਦਾ ਡਰ। ਮਹਾਰਾਜ ਜੀ ਕਹਿੰਦੇ ਰੱਬ ਦਾ ਡਰ ਰੱਖਣਾ ਇਹ ਸਭ ਤੋਂ ਵੱਡਾ ਸ਼ਿੰਗਾਰ ਹੈ। ਅਤੇ ਸ਼ਿੰਗਾਰ ਜਿਹੜਾ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਜਦੋਂ ਡਰ ਪਰਮਾਤਮਾ ਦਾ ਰੱਖਿਆ ਜਾਏਗਾ ਤਾਂ ਪਰਮਾਤਮਾ ਨੂੰ ਉਹ ਇਨਸਾਨ ਬਹੁਤ ਚੰਗਾ ਲੱਗੇਗਾ ਕਿ ਮੇਰੇ ਤੋਂ ਡਰਦਾ ਹੈ, ਅਤੇ ਹਰ ਦਮ ਜੋ ਹੈ ਇਹ ਮੇਰਾ ਖਿਆਲ ਰੱਖਦਾ ਵੀ ਰੱਬ ਕੀ ਆਖੇਗਾ, ਰੱਬ ਵੇਖਦਾ ਹੋਏਗਾ, ਰੱਬ ਸੁਣਦਾ ਹੋਏਗਾ। ਮਹਾਰਾਜ ਜੀ ਕਹਿੰਦੇ ਜਿਹੜਾ ਇਸ ਤਰ੍ਹਾਂ ਡਰ ਰੱਖਦਾ ਹੈ ਇਹੀ ਸਭ ਤੋਂ ਵੱਡਾ ਜ਼ਿੰਦਗੀ ਦਾ ਸ਼ਿੰਗਾਰ ਹੈ, ਇਹਦੇ ਨਾਲ ਸਭ ਤੋਂ ਜ਼ਿੰਦਗੀ ਸੁੰਦਰ ਬਣ ਜਾਂਦੀ ਹੈ। ਭੈ ਕਾ ਸਹਿਜ ਸ਼ਿੰਗਾਰ ਕਰਹੋ, ਸੱਚ ਰਹੋ ਲਿਵ ਲਾਏ। ਸੱਚੇ ਨਾਮ ਦੇ ਨਾਲ ਲਿਵ ਲਾ ਕੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਬਤੀਤ ਕਰੋ। ਨਾਨਕ ਨਾਮੋ ਮਨ ਵਸੈ, ਹਰ ਦਰ ਗਹਿ ਲਏ ਛਡਾਏ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਇਵੇਂ ਭਈ ਇੰਨਾ ਯਤਨ ਕਰਦਿਆਂ ਕਰਦਿਆਂ ਫਿਰ ਨਾਮੋ ਮਨ ਵਸੈ, ਜੋ ਪਰਮਾਤਮਾ ਦਾ ਨਾਮ ਹੈ ਨਾ, ਮਨ ਵਸੈ ਫਿਰ ਮਨ ਵਿੱਚ ਵਸ ਜਾਏਗਾ। ਹਰ ਦਰ ਗਹਿ ਲਏ ਛਡਾਏ, ਪਰਮਾਤਮਾ ਜੀ ਫਿਰ ਦਰਗਾਹ ਦੇ ਵਿੱਚੋਂ ਛਡਾ ਲੈਣਗੇ। ਜੇ ਕੋਈ ਕਮੀ ਪੇਸ਼ੀ ਰਹਿ ਵੀ ਜਾਏਗੀ ਤਾਂ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਦਰਗਾਹ ਦੇ ਵਿੱਚੋਂ ਛਡਾ ਲੈਣਗੇ ਕਿ ਇਹ ਸਾਡਾ ਸੇਵਕ ਸੀ ਔਰ ਸਾਡਾ ਨਾਮ ਜਪਦਾ ਹੁੰਦਾ ਸੀਗਾ। ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਮਹਾਨ ਉਪਦੇਸ਼ ਜਗਤ ਦੇ ਉਧਾਰ ਵਾਸਤੇ ਸੰਸਾਰ ਨੂੰ ਸੁਣਾਇਆ ਔਰ ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦਰਜ ਸ਼ਬਦ ਸਾਡੇ ਤੱਕ ਪਹੁੰਚੇ ਨੇ। ਵਿਆਖਿਆ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਮੁਆਫ਼ੀ ਦੇਣੀ, ਅੱਗੇ ਲਈ ਸਮਤ ਬਖਸ਼ਣੀ। ਗੁਰੂ ਦਰਬਾਰ ਵਿੱਚ ਪਹੁੰਚੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਗੁਰੂ ਸਾਹਿਬ ਨੂੰ ਸੀਸ ਝੁਕਾਓ ਅਤੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।